ओहरा जन्मे आनंद आनंद पयो मंगल बृंद बनाए बजी बधाई द्वार पर नौबत नाद उठाए।
वाहेगुरु जी का खालसा वाहेगुरु जी की फतेह। हर गुण पढ़िए हर गुण गुनिए हर हर नाम कथा नित सुनिए मिल सत संगत हर गुण गावो जग पौ जल दुत्तर तरिया जी। वड्डियां भागां वाले हो सतगुरु गरीब नवाज अंतरयामी पत पावन भगत वत्सल कृपा निधान अनाथ नाथ जगत गुरु श्री गुरु ग्रंथ साहिब सचे पातशाह जी महाराज जी दे पावन पवित्र चरण कमलां च संध्या पैर दे सजे हुए दीवाना विच हाजरियां भर के आप समूह माई भाई अपने जीवन दियां कीमती घड़ियां और बहुत ही दुर्लभ सवास गुरु लेखे ला के सफला और सकारथा कर रहे हो। सतगुरु कलगीधर अंतरयामी जगतनाथ श्री गुरु गोबिंद सिंह साहब जी महाराज जी का पवित्र पावन इतिहास आप जी बहुत ही श्रद्धा भावना अदब ते सत्कार सहित सरवण कर रहे। कलगीधर पातशाह जी महाराज श्री आनंदपुर साहब आए हैं। राजे भीम चंद दा वकील सतगुरां दे चरणा विच आ के बेनती करदा है कि महाराज राजा भीम चंद आप जी नूं मिलना चाहुंदा है। ओनू अपनी कीती गलती का पछतावा है और तुहाडे कोलों खिमा याचना करना चाहुंदा। राजा भीम चंद सतगुरां दे दर्शन करन वास्ते श्री आनंदपुर साहब आया। सतगुरु जी दे दर्शन परस के इहदे अपने वल्लों कीती हुई भुल दा पश्चाताप करदिआं महाराज जी कोलों मुआफी मंगी है, पर दसम पातशाह जी ने नाल इहनूं आगाह कर दिता कि हे भीम चंद जिस तरह की भावना रखेगा उसे तरह का फल मिलेगा, जे शुद्ध भावना रखेगा तो शुद्ध फल मिलेगा, जे तू क्रूर दृष्टि करके देखेगा जंग करन दी बिरती रखेगा तो अगों ओह जिही तेनूं जवाब मिलेगा। भीम चंद सतगुरां कोलों विदा हो के वापस चला गया। इधर महाराज गुरु कलगीधर पातशाह जी दे ग्रह विखे खुशियां आईयां हन। माता सुंदरी जी ने सतगुरां नूं बेनती कीती, महाराज कृपा करो मैनूं भी पुत्र दी दात बख्शो। तो कलगियां वाले चौधरी प्रीतम पातशाह जी महाराज जी ने बख्शिशां कीतियां। माता सुंदरी जी दे ग्रह विखे माघ महीने विच ते जसवी बालक गुरु कलगीधर पातशाह जी महाराज जी दे सपुत्र दा जन्म होया। बड़ियां खुशियां मनाईयां गईयां, बड़े भारी आनंद मनाए गए, वधाईयां दित्तियां गईयां, मंगलाचार कीते गए। आओ साहिबजादा बाबा अजीत सिंह जी दे जन्म ते जिवें खुशियां मनाईयां जा रहीयां, श्री आनंदपुर साहब दी धरती ते बड़े उमा कीते जा रहे ने, बड़ा बड़ा उत्सव किया जा रहा है। मन विरतियां नूं एकागर करके सतगुरां दा पवित्र इतिहास सरवण करिए। गुरु कलगीधर पंथ दे वाली चिट्टियां बाजां वाले शमशेरे बहादुर देव गुर तेग के धनी सतगुरु नासरो मनसूर गुरु गोबिंद सिंह एज दी मंजूर गुरु गोबिंद सिंह जुमला फैजे नूर गुरु गोबिंद सिंह हक रा गंजूर गुरु गोबिंद सिंह हक हक आदेश गुरु गोबिंद सिंह बादशाह दरवेश ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਐਸੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਗੁਰੂ ਉਪਮਾ ਵਿਚ ਜੁੜੀਏ, ਗੁਰੂ ਉਸਤਤ ਵਿਚ ਜੁੜੀਏ। ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਨਮਿਓ ਆਨੰਦ ਆਨੰਦ ਪਇਓ, ਮੰਗਲ ਬ੍ਰਿੰਦ ਬਣਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਸਪੁੱਤਰ ਦਾ ਜਨਮ ਹੋਇਆ, ਬੜੇ ਭਾਰੀ ਮੰਗਲ ਮਨਾਏ ਜਾ ਰਹੇ ਨੇ। ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਅਨੇਕਾਂ ਪ੍ਰਕਾਰ ਦੇ ਮੰਗਲਾਚਾਰ ਕੀਤੇ ਜਾ ਰਹੇ ਹਨ।
ਬਜੀ ਵਧਾਈ ਦੁਆਰ ਪਰ, ਨੋਬਤ ਨਾ ਦੇ ਉਠਾਏ।
ਦੁਆਰ ਦੇ ਉੱਤੇ ਵਧਾਈਆਂ ਵੱਜੀਆਂ ਹਨ, ਵਧਾਈਆਂ ਵੱਜਣ ਵਾਲੀਆਂ ਭਾਵ ਅਨੇਕਾਂ ਪਾਠ ਕਲਾਵਤ ਮਰਾਸ਼ੀ ਉਹ ਆ ਕੇ ਗੁਰੂ ਦੁਆਰ ਤੇ ਵਧਾਈਆਂ ਦੇ ਰਹੇ ਹਨ। ਨੌਬਤਾਂ ਵੱਜ ਪਈਆਂ, ਸਤਿਗੁਰਾਂ ਦੇ ਦੁਆਰ ਤੇ ਛੋਟੇ ਨਗਾਰੇ ਜਿਹੜੇ ਹਨ ਉਹ ਖੁਸ਼ੀ ਦੇ ਨਗਾਰੇ ਉਹ ਵੱਜ ਪਏ ਹਨ।
ਸਵਈਆ ਛੰਦ ਸ਼੍ਰੀ ਆਨੰਦਪੁਰ ਭਇਓ ਕੁਲਾਹਲ।
ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਬੜੇ ਭਾਰੀ ਕੁਲਾਹਲ ਹੋ ਰਹੇ ਨੇ, ਅਨੇਕਾਂ ਪ੍ਰਕਾਰ ਦੇ ਉਤਸਵ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
ਜਾਚਕ ਲੋਕ ਮਿਲੇ ਸਮੁੰਦਾਏ,
ਅਨੇਕਾਂ ਜਾਚਕ ਮੰਗਤੇ ਮੰਗਤਿਆਂ ਦਾ ਸਮੂਹ ਅਨੇਕਾਂ ਨਗਰਾਂ ਵਿਚੋਂ ਆ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਹਾਰਾਜ ਜੀ ਦੇ ਘਰ ਵਿਚ ਆਣ ਇਕੱਠੇ ਹੋਏ ਹਨ।
ਪੋਤਰ ਜਨਮ ਤੇ ਗੁਜਰੀ ਹਰਖਤ।
ਸਭ ਤੋਂ ਜ਼ਿਆਦਾ ਖੁਸ਼ੀ ਮਾਂ ਗੁਜਰੀ ਦੇ ਹਿਰਦੇ ਵਿਚ ਹੈ। ਮਾਤਾ ਗੁਜਰੀ ਦਾ ਹਿਰਦਾ ਬੜਾ ਆਨੰਦਿਤ ਹੈ ਕਿ ਘਰ ਵਿਚ ਪੋਤਰੇ ਦਾ ਜਨਮ ਹੋਇਆ। ਘਰ ਦੇ ਵਿਚ ਪੋਤਰੇ ਦੇ ਜਨਮ ਤੋਂ ਮਾਤਾ ਗੁਜਰੀ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ, ਬਹੁਤ ਜ਼ਿਆਦਾ ਭਾਰੀ ਆਨੰਦ ਹੈ ਮਾਤਾ ਗੁਜਰੀ ਜੀ ਦੇ ਹਿਰਦੇ ਅੰਦਰ।
ਦੇਤ ਦਰਬ ਕੋ ਜੋ ਦਾਰੇ ਆਏ।
ਮਾਤਾ ਜੀ ਖੁਸ਼ੀ ਨਾਲ ਦਾਨ ਕਰ ਰਹੇ ਨੇ। ਜਿਹੜਾ ਵੀ ਆ ਕੇ ਮਾਤਾ ਗੁਜਰੀ ਕੋਲੋਂ ਵਧਾਈ ਮੰਗਦਾ ਹੈ, ਮਾਤਾ ਜੀ ਸਭ ਦੀਆਂ ਝੋਲੀਆਂ ਭਰਦੇ ਨੇ, ਸਭ ਦੀਆਂ ਝੋਲੀਆਂ ਚ ਦਾਨ ਪਾਉਂਦੇ ਨੇ। ਮਾਇਆ ਦੇ ਖੁੱਲੇ ਗੱਫੇ ਮਾਤਾ ਗੁਜਰੀ ਜੀ ਵਰਤਾ ਰਹੇ ਹਨ।
ਉਤਸਵ ਕਰਤ ਮਿਲੀ ਪਿਕ ਬੈਨੀ।
ਅਨੇਕਾਂ ਇਸਤਰੀਆਂ ਆ ਕੇ ਬੜੀ ਸੁੰਦਰ ਆਵਾਜ਼ ਵਿਚ, ਪਿਕ ਬੈਨੀ ਦਾ ਮਤਲਬ ਹੁੰਦਾ ਮਿੱਠੀ ਆਵਾਜ਼ ਵਾਲੀਆਂ, ਕੋਇਲ ਵਰਗੀ ਸੁਰੀਲੀ ਆਵਾਜ਼ ਹੈ ਜਿਹਨਾਂ ਇਸਤਰੀਆਂ ਦੀ, ਉਹ ਇਸਤਰੀਆਂ ਆ ਕੇ ਖੁਸ਼ੀ ਦੇ ਗੀਤ ਗਾਉਂਦੀਆਂ ਹਨ।
ਮਧੁਰ ਮਧੁਰ ਸੁਰ ਕੀਰਤਨ ਗਾਏ।
ਮਧੁਰ ਮਧੁਰ ਮਿੱਠੀ ਮਿੱਠੀ ਆਵਾਜ਼ ਦੇ ਵਿਚ ਉਹ ਨਾਲੇ ਵਧਾਈਆਂ ਗਾਉਂਦੀਆਂ ਨੇ, ਅਨੇਕ ਪ੍ਰਕਾਰ ਦੇ ਜਿਹੜੇ ਉਸ ਸਮੇਂ ਦੇ ਮੰਗਲਾਚਾਰ ਨੇ ਉਹ ਗਾਇਨ ਕਰਦੀਆਂ ਹਨ।
ਕਰ ਕਰ ਆਦਰ ਸਦਨ ਬਿਠਾਵਤ।
ਮਾਤਾ ਗੁਜਰੀ ਜੀ ਆਈਆਂ ਹੋਈਆਂ ਉਹਨਾਂ ਸਾਰੀਆਂ ਇਸਤਰੀਆਂ ਦਾ ਆਦਰ ਕਰਕੇ ਸਤਿਕਾਰ ਕਰਕੇ ਉਹਨਾਂ ਨੂੰ ਘਰ ਦੇ ਵਿਚ ਬਿਠਾਉਂਦੇ ਹਨ।
ਜਥਾ ਯੋਗ ਤਿੰਨ ਗਿਰਾ ਸੁਣਾਏ।
ਜਥਾ ਯੋਗ ਉਹਨਾਂ ਦੇ ਕੋਲੋਂ ਵਧਾਈਆਂ ਮਾਤਾ ਜੀ ਆਪਣੇ ਸੀਸ ਤੇ ਪ੍ਰਵਾਨ ਕਰਦੇ ਨੇ, ਔਰ ਉਹਨਾਂ ਇਸਤਰੀਆਂ ਦੀ ਝੋਲੀਆਂ ਵਿਚ ਮਠਿਆਈਆਂ ਮਿਸ਼ਤਾਨ ਲੱਡੂ ਆਦਿ ਕੇ ਚੀਜ਼ਾਂ ਦਾ ਦਾਨ ਪਾਉਂਦੇ ਹਨ।
ਕਮਲ ਪੱਤਰ ਸਮ ਵਿਸਤ੍ਰਿਤ ਲੋਚਨ।
ਕਮਲ ਵਰਗੇ ਜਿਨ੍ਹਾਂ ਦੇ ਸੁੰਦਰ ਨੇਤਰ ਹਨ। ਵਿਸਤ੍ਰਿਤ ਦਾ ਮਤਲਬ ਹੈ ਮੋਟੀਆਂ ਅੱਖਾਂ, ਖੁੱਲੀਆਂ ਅੱਖਾਂ, ਬੜੇ ਸੁੰਦਰ ਨੇਤਰ ਹਨ।
ਬਰਨ ਬਰਨ ਕੇ ਅੰਬਰ ਪਾਏ।
ਇਹ ਜਿਹੜੀਆਂ ਇਸਤਰੀਆਂ ਆਈਆਂ ਨੇ ਇਹਨਾਂ ਨੇ ਰੰਗ ਰੰਗ ਦੇ ਕੱਪੜੇ ਰੰਗ ਰੰਗ ਦੇ ਬਸਤਰ ਆਪਣੇ ਸਰੀਰਾਂ ਤੇ ਧਾਰਨ ਕੀਤੇ ਹੋਏ ਹਨ।
ਦੇਤ ਵਧਾਈ ਮੋਦਤ ਗੁਜਰੀ।
ਮਾਤਾ ਗੁਜਰੀ ਜੀ ਨੂੰ ਵਧਾਈ ਦੇਂਦੀਆਂ ਨੇ ਔਰ ਮਾਤਾ ਜੀ ਬੜੇ ਪ੍ਰਸੰਨ ਨੇ। माता गुजरी जी दा हिरदा बड़ा भारी आनंद विच है।
कहते असीसन सीस चढ़ाए
और जिन्नियां स्त्रियां आईयां ने सब असीसा देंदियां ने। माता गुजरी जी दे पोतरे नूं गुरु गोबिंद सिंह साहब दे सपुत्र नूं असीसा देंदियां हन और माता जी उन्हां असीसा नूं अपने सीस चढ़ाउंदे हन।
देत दूब को देख उब को
और बड़े प्रेम नूं वेख के इन्हां ने अपने हत्थां विच ना खब्बल घाह फड़िया होया। ਇਹ ਜਿਹੜੀ ਹਰਿਆਵਲ ਹੁੰਦੀ ਹੈ ਇਹ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ। ਅੱਜ ਕੱਲ ਵੀ ਬਹੁਤ ਸਾਰੀਆਂ ਇਸਤਰੀਆਂ ਕਿਸੇ ਘਰ ਵਿਚ ਖੁਸ਼ੀ ਹੋਵੇ ਤੇ ਉਹ ਘਾਹ ਜਾ ਇਕੱਠਾ ਕਰਕੇ ਲੈ ਜਾਂਦੀਆਂ ਨੇ ਹੱਥ ਵਿਚ ਪਕੜ ਕੇ ਵਧਾਈ ਮੰਗਣ ਵਾਸਤੇ। ਤੋ ਮਾਤਾ ਜੀ ਦੇ ਘਰ ਵੀ ਬਹੁਤ ਜ਼ਿਆਦਾ ਇਸਤਰੀਆਂ ਆਈਆਂ ਹਨ ਜਿਨ੍ਹਾਂ ਨੇ ਆਪਣੇ ਹੱਥਾਂ ਵਿਚ ਖੱਬਲ ਘਾਹ ਫੜਿਆ ਹੋਇਆ ਤੇ ਉਹ ਆ ਕੇ ਘਾਹ ਦੇਂਦੀਆਂ ਹਨ ਔਰ ਘਾਹ ਮੰਗਲ ਸਮੇਂ ਦੇਣ ਦੀਆਂ ਜਿਹੜੀਆਂ ਅਸੀਸਾਂ ਹਨ ਉਹ ਅਸੀਸਾਂ ਦੇਂਦੀਆਂ ਹਨ।
ਦਰ ਪਰ ਫੂਲਨ ਮਾਲ ਬੰਧਾਏ
ਹੁਣ ਇਹ ਜਿਹੜੇ ਪੁਰਾਣੀਆਂ ਇਹ ਰੀਤੀਆਂ ਸਨ ਜਿਵੇਂ ਘਾਹ ਆਦਿਕ ਦੇਣ ਦੀਆਂ ਇਹਨਾਂ ਪਿੱਛੇ ਇਕ ਮੰਗਲਾਚਾਰ ਹੁੰਦਾ ਸੀ ਕਿ ਜਿਵੇਂ ਘਾਹ ਵਧਦਾ ਨਾ ਹੁਣ ਘਾਹ ਨੂੰ ਪਾਲਣਾ ਨਹੀਂ ਪੈਂਦਾ। ਜਿਹੜਾ ਘਾਹ ਆ ਇਹ ਜ਼ਮੀਨ ਦਾ ਪੁੱਤ ਮੰਨਿਆ ਤੇ ਆਪਣੇ ਆਪ ਹੀ ਜ਼ਮੀਨ ਵਿਚੋਂ ਪੈਦਾ ਹੁੰਦਾ ਤੇ ਘਾਹ ਆਪੇ ਵਧਦਾ। ਉਹਦਾ ਮਤਲਬ ਹੁੰਦਾ ਵੀ ਇਹ ਘਾਹ ਵਾਂਗੂ ਵਧੇ ਤੁਹਾਡਾ ਬੱਚਾ ਜਿਹੜਾ ਬਾਲਕ ਹੈ ਉਹ ਘਾਹ ਵਾਂਗੂ ਵਧੇ ਤੁਹਾਡੇ ਘਰ ਵਿਚ ਘਾਹ ਵਾਂਗੂ ਖੁਸ਼ੀਆਂ ਵਧਣ ਇਹਦਾ ਇਹ ਪ੍ਰਤੀਕ ਹੁੰਦਾ ਸੀ। ਤੋ ਇਸ ਪ੍ਰਕਾਰ ਨਾਲ ਐਸੀਆਂ ਵਧਾਈਆਂ ਦੇਂਦੀਆਂ ਨੇ ਔਰ ਬਹੁਤ ਪ੍ਰਕਾਰ ਦੇ ਫੁੱਲਾਂ ਦੀਆਂ ਮਲਾਵਾਂ ਪਰੋ ਪਰੋ ਕੇ ਉਹ ਸਤਿਗੁਰਾਂ ਦੇ ਦਰਾਂ ਦੇ ਉੱਤੇ ਬੰਨੀਆਂ ਜਾ ਰਹੀਆਂ ਹਨ।
ਨਾਚ ਹੀਜ ਫਿਰ ਲੇਤ ਪਵਾਲੀ
ਜਿਹੜੇ ਹਿਜੜੇ ਆਦਿਕ ਨੇ ਉਹ ਆ ਗਏ ਨੇ ਜਿਨ੍ਹਾਂ ਨੂੰ ਕਿੰਨਰ ਵੀ ਕਹਿੰਦੇ ਨੇ। ਕਿੰਨਰ ਆਦਿਕ ਜਿਹੜੇ ਨੇ ਉਹ ਆ ਗਏ ਘਰ ਦੇ ਵਿਚ ਨੱਚਦੇ ਨੇ ਤਾੜੀਆਂ ਮਾਰ ਕੇ ਪੈਰਾਂ ਵਿਚ ਟੱਲੀਆਂ ਬੱਧੀਆਂ ਹੋਈਆਂ ਹੱਥਾਂ ਵਿਚ ਟੱਲੀਆਂ ਪਕੜੀਆਂ ਹੋਈਆਂ ਨਾਲੇ ਟੱਲੀਆਂ ਵਜਾਉਂਦੇ ਨੇ ਨਾਲੇ ਤਾੜੀਆਂ ਮਾਰ ਕੇ ਭਵਾਲੀਆਂ ਦਿੰਦੇ ਨੇ ਤੇ ਨੱਚਦੇ ਹਨ।
ਤਲਕਾ ਤਾਲੀ ਮੇਲ ਬਜਾਏ
ਟੱਲੀਆਂ ਤੇ ਜਿਹੜੀਆਂ ਇਹਨਾਂ ਦੀਆਂ ਤਾੜੀਆਂ ਹਨ ਉਹਨਾਂ ਨੂੰ ਮੇਲ ਮੇਲ ਕੇ ਵਜਾਉਂਦੇ ਹਨ।
ਸ੍ਰੀ ਸਤਿਗੁਰ ਸਮੀਪ ਜੋ ਮੰਗਤ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਜਿਹੜੇ ਮੰਗਤੇ ਜਨ ਨੇ ਉਹ ਵੀ ਆਏ ਹਨ।
ਮਨ ਪਾਵਤ ਕੋ ਪਾਏ ਸਿਧਾਏ
ਮਨ ਭਾਉਂਦਾ ਦਾਨ ਮਨ ਭਾਉਂਦਾ ਫਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਚੋਂ ਪ੍ਰਾਪਤ ਕਰਕੇ ਜਾਂਦੇ ਹਨ।
ਦਰਬ ਪਟੰਬਰ ਲੇਤ ਵਿਭੂਖਨ
ਕੋਈ ਮਾਇਆ ਲੈ ਕੇ ਜਾਂਦਾ ਹੈ ਕੋਈ ਬਸਤਰ ਲੈ ਕੇ ਜਾਂਦਾ ਹੈ ਕਿਸੇ ਨੂੰ ਸਤਿਗੁਰੂ ਜੀ ਗਹਿਣੇ ਆਦਿਕ ਵੀ ਦਾਨ ਕਰਦੇ ਨੇ। ਇਸ ਤਰ੍ਹਾਂ ਵੱਖੋ ਵੱਖਰੀਆਂ ਚੀਜ਼ਾਂ ਦਾ ਦਾਨ ਪ੍ਰਾਪਤ ਕਰਕੇ ਜਾ ਰਹੇ ਨੇ।
ਨਾਰ ਨਰ ਗਨ ਚਿਤ ਚਾਏ
ਔਰ ਬਹੁਤ ਸਾਰੇ ਨਰ ਨਾਰੀਆਂ ਆਪਸ ਵਿਚ ਮਿਲ ਕੇ ਬੜੇ ਚਿੱਤ ਦੇ ਚਾਓ ਨਾਲ ਮਹਾਰਾਜ ਜੀ ਕੋਲੋਂ ਦਾਨ ਪ੍ਰਾਪਤ ਕਰਦੇ ਹਨ।
ਸਿੰਘਪੁਰ ਪਰ ਠੋਰ ਨਾ ਪ੍ਰਾਪਤ
ਸਤਿਗੁਰੂ ਜੀ ਦੇ ਦਰਸ਼ਨੀ ਜੋੜੇ ਦੇ ਉੱਤੇ ਇੰਨਾ ਜ਼ਿਆਦਾ ਕਹਿੰਦੇ ਇਕੱਠ ਹੈ ਦਰਸ਼ਨੀ ਜੋੜੀ ਤੇ ਕਿ ਪੈਰ ਰੱਖਣ ਨੂੰ ਥਾਂ ਨਹੀਂ ਹੈ। ਇੰਨੇ ਮੰਗਤੇ ਤੇ ਇੰਨੇ ਜਾਚਕ ਜਿਹੜੇ ਹਨ ਉਹ ਖੜੇ ਨੇ ਮਹਾਰਾਜ ਜੀ ਦੀ ਦਰਸ਼ਨੀ ਜੋੜੀ ਤੇ।
ਪੀਰ ਅਦਕ ਹੋਏ ਰੋਰੇ ਉਪਾਏ
ਬੜੀ ਭੀੜ ਹੈ ਇਕੱਠ ਹੈ ਔਰ ਸਭ ਦੇ ਮੂੰਹ ਦੇ ਵਿਚੋਂ ਵਧਾਈਆਂ ਹੀ ਸੁਣੀਆਂ ਜਾ ਰਹੀਆਂ ਔਰ ਬੜਾ ਭਾਰੀ ਸ਼ੋਰ ਮਚਿਆ ਹੋਇਆ ਹੈ।
ਜੈ ਕਹਿਤੇ ਸੁਣ ਸੁਣ ਭੋ ਆਏ
ਕਿੱਥੋਂ ਕਿੱਥੋਂ ਜਿਹਨੂੰ ਜਿਹਨੂੰ ਵੀ ਪਤਾ ਲੱਗਦਾ ਕਿ ਗੁਰੂ ਸਾਹਿਬ ਜੀ ਦੇ ਗ੍ਰਹਿ ਵਿਖੇ ਪੁੱਤਰ ਦਾ ਜਨਮ ਹੋਇਆ ਸੁਣ ਸੁਣ ਕੇ ਅਨੇਕਾਂ ਮੰਗਤੇ ਨੇੜੇ ਤੇੜੇ ਦੇ ਨਗਰਾਂ ਵਿਚੋਂ ਗ੍ਰਾਮਾਂ ਵਿਚੋਂ ਇਕੱਠੇ ਹੋ ਹੋ ਕੇ ਟੋਲੀਆਂ ਬੰਨ ਬੰਨ ਕੇ ਆਉਂਦੇ ਹਨ।
ਦੇਨ ਵਿਸਾਲ ਸੁਜਸ ਬਿਰਧਾਏ
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਬਿਰਧਾਉਂਦੇ ਨੇ ਮਹਾਰਾਜ ਜੀ ਦੇ ਘਰ ਦੇ ਵਿਚ ਆ ਕੇ ਖੁਸ਼ੀਆਂ ਵੰਡਦੇ ਹਨ।
ਕਰੇ ਮੰਗਲਾਚਾਰ ਕਨੇਰੇ
ਅਨੇਕਾਂ ਤਰ੍ਹਾਂ ਦੇ ਮੰਗਲਾਚਾਰ ਕੀਤੇ ਜਾ ਰਹੇ ਹਨ।
ਜੁਗ ਤੇ ਆਨੰਦ ਸ਼ਬਦ ਕੋ ਗਾਏ
ਬੜੇ ਸੋਹਣੇ ਰੰਗ ਵਿਚ ਆ ਕੇ ਗੁਰੂ ਕੇ ਸਿੱਖ और गुरु कियां सिखड़ियां अनेका भावना नाल प्यार नाल गुरबाणी दे शब्द गाउंदे ने। शब्द किस तरह दे गाउंदे ने? सतगुरु साचा दिया भेज, ਇਦਾਂ ਦੇ ਜਿਹੜੇ ਗੁਰਬਾਣੀ ਦੇ ਪਵਿੱਤਰ ਪਾਵਨ ਬਚਨ ਨੇ। ਵਧੀ ਵੇਲਬੋ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਇਦਾਂ ਦੇ ਜੋ ਪਵਿੱਤਰ ਸ਼ਬਦ ਨੇ ਗੁਰਬਾਣੀ ਦੇ, ਬੜੇ ਪਿਆਰ ਨਾਲ ਜੁਗਤੀ ਸਹਿਤ ਗਾਇਨ ਕਰਦੇ ਹਨ।
ਤ੍ਰੋਦਸ ਦਿਨ ਬੀਤੇ ਸ਼੍ਰੀ ਗੁਜਰੀ,
ਖਾਲਸਾ ਜੀ ਇਸੇ ਤਰ੍ਹਾਂ ਖੁਸ਼ੀਆਂ ਮਨਾਉਂਦਿਆਂ ਮਨਾਉਂਦਿਆਂ 13 ਦਿਨ ਬਤੀਤ ਹੋ ਗਏ।
ਦਇਆ ਰਾਮ ਕੋ ਪਠਿਓ ਸੁਨਾਏ,
ਭਾਈ ਸਾਹਿਬ ਭਾਈ ਦਇਆ ਰਾਮ ਜੀ ਜੋ ਗੁਰੂ ਕੁਲ ਪੁਰੋਹਿਤ ਸਨ, ਉਨ੍ਹਾਂ ਨੂੰ ਸੁਨੇਹਾ ਭੇਜਿਆ ਮਾਤਾ ਜੀ ਨੇ।
ਸ਼੍ਰੀ ਮੁਖ ਤੇ ਸੁਤ ਨਾਮ ਤਰੋ ਕੋ,
ਔਰ ਉਨ੍ਹਾਂ ਦੇ ਹੱਥ ਸੁਨੇਹਾ ਭੇਜਿਆ ਗੁਰੂ ਸਾਹਿਬ ਕੋਲ ਕਿ ਹੁਣ ਤੁਸੀਂ ਆਪਣੇ ਸਾਹਿਬਜ਼ਾਦੇ ਦਾ ਨਾਮਕਰਨ ਕਰੋ। ਜਿਸ ਸਾਹਿਬਜ਼ਾਦੇ ਦਾ ਜਨਮ ਹੋਇਆ ਉਸ ਸਾਹਿਬਜ਼ਾਦੇ ਦਾ ਨਾਮਕਰਨ ਕੀਤਾ ਜਾਵੇ।
ਜੋ ਗੁਰ ਬੰਸ਼ ਵਿਖੇ ਦੁੱਤ ਪਾਏ,
ਜਿਹਨੇ ਗੁਰੂ ਬੰਸ਼ ਵਿਚ ਦੁੱਤੀ ਪਾਉਣੀ ਆ, ਗੁਰੂ ਦਾ ਬੰਸ਼ ਦੇ ਵਿਚ ਆਭਾ ਪ੍ਰਾਪਤ ਕੀਤੀ, ਗੁਰੂ ਬੰਸ਼ ਵਿਚ ਜਨਮ ਲੈ ਕੇ ਐਸੇ ਲਾਲ ਜੀ ਦਾ ਐਸੇ ਪੁੱਤਰ ਜੀ ਦਾ ਨਾਮਕਰਨ ਕੀਤਾ ਜਾਏ।
ਆਏ ਸਭਾ ਮੈਂ ਵਿਪਰ ਪਨਿਓ ਜਬ,
ਭਾਈ ਦਇਆ ਰਾਮ ਜੀ ਗੁਰੂ ਸਾਹਿਬ ਦੀ ਸਭਾ ਵਿਚ ਆ ਕੇ ਉਨ੍ਹਾਂ ਨੇ ਮਾਤਾ ਗੁਜਰੀ ਜੀ ਦੀ ਬੇਨਤੀ ਗੁਰੂ ਸਾਹਿਬ ਨੂੰ ਕੀਤੀ। ਆ ਕੇ ਸਭਾ ਵਿਚ ਭਾਈ ਦਇਆ ਰਾਮ ਜੀ ਨੇ ਬੇਨਤੀ ਕੀਤੀ,
ਮਾਤਾ ਇਸ ਬਿਦ ਬਾਤੀ ਅਲਾਏ,
ਬੇਨਤੀ ਕੀਤੀ ਭਾਈ ਦਇਆ ਰਾਮ ਜੀ ਨੇ ਕਿ ਕਲਗੀਧਰ ਪਾਤਸ਼ਾਹ ਸਵਾਮੀ ਜੀ, ਮਾਤਾ ਗੁਜਰੀ ਜੀ ਨੇ ਇਸ ਪ੍ਰਕਾਰ ਨਾਲ ਬੇਨਤੀ ਕੀਤੀ ਹੈ।
ਸ਼੍ਰੀ ਕਲਗੀਧਰ ਉਰ ਵਿਚਾਰ ਕਰ, ਸ਼ਤਰਨ ਤੇ ਅਜੀਤ ਹੋਏ ਜੋਏ।
ਕਲਗੀਧਰ ਜੀ ਨੇ ਜਦੋਂ ਇਹ ਬੇਨਤੀ ਸੁਣੀ ਤੇ ਮਨ ਚ ਵਿਚਾਰ ਕੀਤੀ ਕਿ ਜਿਸ ਬਾਲਕ ਨੇ, ਜਿਸ ਬੱਚੇ ਨੇ ਸਾਡੇ ਘਰ ਜਨਮ ਲਿਆ, ਇਹ ਦੁਸ਼ਮਣਾਂ ਤੋਂ ਜਿੱਤਿਆ ਨਹੀਂ ਜਾ ਸਕੇਗਾ। ਮਹਾਰਾਜ ਜੀ ਵਿਚਾਰ ਕਰ ਰਹੇ ਨੇ, ਆਉਣ ਵਾਲੇ ਭਵਿੱਖ ਸਮੇਂ ਦੀ ਵੀ ਵਿਚਾਰ ਕਰ ਰਹੇ ਨੇ ਕਿ ਜਿਸ ਪੁੱਤਰ ਨੇ ਸਾਡੇ ਘਰ ਜਨਮ ਲਿਆ, ਇਹ ਦੁਸ਼ਮਣਾਂ ਤੋਂ ਜਿੱਤਿਆ ਨਹੀਂ ਜਾਏਗਾ।
ਯਾ ਤੇ ਨਾਮ ਅਜੀਤ ਸਿੰਘ ਧਰ, ਪਠਿਓ ਮਾਤ ਤਿਦ ਦਿਜਵਰ ਸੋਏ।
ਕਲਗੀਧਰ ਜੀ ਨੇ ਨਾਮਕਰਨ ਕੀਤਾ, ਕਹਿੰਦੇ ਸਾਡਾ ਪੁੱਤਰ ਹੈ, ਇਹ ਦੁਸ਼ਮਣਾਂ ਤੋਂ ਜਿੱਤਿਆ ਨਹੀਂ ਜਾਏਗਾ, ਇਸ ਕਰਕੇ ਇਹਦਾ ਨਾਮ ਹੈ ਬਾਬਾ ਅਜੀਤ ਸਿੰਘ। ਜਦੋਂ ਚਮਕੌਰ ਦੀ ਜੰਗ ਦੀ ਗੱਲ ਆਉਂਦੀ ਹੈ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਆਪਣਾ ਇਹ ਨਾਂ ਸਫਲਾ ਕਰਕੇ ਵਿਖਾਇਆ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਨ੍ਹਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਟੋਰਿਆ, 17 ਸਾਲ ਦੀ ਉਮਰ ਸੀ, ਤੇ ਸਾਹਿਬ ਬਾਬਾ ਅਜੀਤ ਸਿੰਘ ਜੀ ਨੇ ਕਿਹਾ ਸੀ, ਮਹਾਰਾਜ ਤੁਸੀਂ ਮੇਰਾ ਨਾਮ ਅਜੀਤ ਰੱਖਿਆ, ਅਜੀਤ ਨਾਮ ਕਾ ਅਜੀਤ ਹੋ ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਮੁੜ ਕੇ ਜੀਤਾ ਨਾ ਆਊਂਗਾ। ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਰੱਖਿਆ, ਔਰ ਭਾਈ ਸਾਹਿਬ ਭਾਈ ਦਇਆ ਰਾਮ ਜੀ ਜੋ ਗੁਰੂ ਸਾਹਿਬ ਦੇ ਦਿਸਵਰ ਹਨ, ਗੁਰੂ ਕੁਲ ਪੁਰੋਹਿਤ ਨੇ, ਇਹ ਆਏ ਨੇ, ਇਨ੍ਹਾਂ ਨੇ ਆਣ ਕੇ ਮਹਿਲਾਂ ਵਿਚ ਸਤਿਗੁਰਾਂ ਦੇ ਸਾਹਿਬਜ਼ਾਦੇ ਦਾ ਨਾਮ ਦੱਸਿਆ ਕਿ ਦਸਮੇਸ਼ ਪਾਤਸ਼ਾਹ ਜੀ ਨੇ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਰੱਖਿਆ ਹੈ।
ਹਰਖਤ ਪਈ ਸ਼੍ਰੋਣ ਤਾਰ ਤਿਸ ਛਿਨ,
ਮਾਤਾ ਗੁਜਰੀ ਜੀ ਨੇ ਜਦੋਂ ਇਹ ਨਾਮ ਸੁਣਿਆ, ਮਾਤਾ ਸੁੰਦਰੀ ਜੀ ਨੇ ਜਦੋਂ ਇਹ ਨਾਮ ਸੁਣਿਆ, ਸੁਣ ਕੇ ਮਾਤਾ ਜੀ ਬੜੇ ਖੁਸ਼ ਹੋਏ, ਮਾਤਾ ਜੀ ਬੜੇ ਪ੍ਰਸੰਨ ਹੋਏ।
ਗਈ ਪੋਤਰੇ ਕੇ ਨਿਕਟੀ ਹੋਏ,
ਆਪਣੇ ਪੋਤਰੇ ਕੋਲ ਆਏ ਮਾਤਾ ਗੁਜਰੀ ਜੀ, ਚੱਲ ਕੇ ਆਪਣੇ ਲਾਲ ਕੋਲ ਆਏ।
सब हिन मैं तब नाम सुनायो।
माता गुजरी जी ने सारियां विच नाम उजागर करदियां अपने पोतरे दे सिर दे उत्ते हाथ रखदियां आख्या अजीत सिंह तो सारियां विच नाम माता जी ने प्रगट कीता है।
सुनते आनंद पाए सब कोए।
सब ने नाम सुनिया सुन के सब दे हिरदियां विच आनंद सब दे हिरदियां विच बड़ी भारी खुशी है।
दिन प्रत लालत अनेक प्रकारन।
दिन प्रति दिन अपने पोतरे नू माता गुजरी जी पाल दे ने दुलार दे ने बड़ा ही प्यार कर दे हाना।
हेम विपूखन को करवाए
बड़े बड़े सोने सोने दे गहने कड़वा कड़वा के अपने लाल दे शरीर ते पौंदे अपने पोतरे दे शरीर ते पौंदे हाना।
जटत जवाहर जेब जबर जिन
जिना विच बड़े बड़े कीमती जवाहरात जड़े हुए ते बड़ा जिना दा प्रकाश ते बड़ी जिना दी रोशनी है।
पग नू पर अर कटक बनाए
पैरां दे विच भी कंगन पाए ने हत्थां विच भी बड़े सोने सोने दे कंगन बनवा के पाए हन।
छोदर कंटका बनी मनोहर
लक दे नाल बनन वाली छोदर कंटका कहंदे ने इहनू तड़ागी भी कह दिंदे हन। बड़ी सोहनी सोने दी तड़ागी जेदे विच घुंगरू लाए हुए ओ तड़ागी महाराज सच्चे पातशाह जी दे साहिबजादे बाबा अजीत सिंह जी दी लक नाल बद्धी है।
सिर सिर फूल तरयो दुत पाए
और फिर सिर दे उत्ते इक सिर फूल कहंदे ने सिर दा इक गहना हुंदा है ओ भी महाराज जी दे साहिबजादे वास्ते बनवाया है।
सूखन चीन नवीन बसन
बड़े बरीक धागे नाल बुनिया होया कपड़ा जेड़ा शरीर नू चुभे ना बड़ा सूक्ष्म जिहा कपड़ा बस्तर ओदी झगली ओ महाराज जी दे पुत्र दे शरीर बाबा अजीत सिंह जी दे शरीर ते धारण करवाई है।
शुभ पैरावत पोतरे हर खाए
इस तरह बड़े सोहने बस्तर महाराज सच्चे पातशाह जी दे पोतरे दे शरीर ते गुरु साहब जी दे बच्चे साहिबजादा बाबा अजीत सिंह जी दे शरीर ते माता गुजरी जी यानी कि अपने पोतरे ते पवांदे और बड़े खुशी नाल चाओ नाल पोतरे नू वेख दे हन।
इस प्रकार दिन केतक बीते
इस तरह खालसा जी कुछ दिन बतीत हो गए।
संगत दिवस पुरब को जान
तो ब्यंत संगता गुरु घर आउण लगियां पुरब दा दिन आ गया। गुरपुरब गुरु के सिख गुरु घरां विच ही बनाउंदे सन तो पुरब दा दिन आया जान के ब्यंत संगता आईया हन।
ज्यों दिशते उमड़ी हित दर्शन
दर्शन करन वास्ते चारां दिशावां तो ब्यंत संगता चल के आईया हन।
लए अकोरन पहुंचे आन
अनेकां प्रकार दियां अकोरां अनेकां प्रकार दियां पिटावां लै के सतगुरु सच्चे पातशाह जी दे चरणां विच सिख हाजर हो रहे ने।
दर्शन देन हेत श्री सतगुर
सतगुरु गुरु कलगीधर जी सारी संगत नूं सारियां संगतां नूं दर्शन देण वास्ते
बैठ गए ऊचे अस्थान
सोहणे ऊचे अस्थान ते गुरु कलगीधर पातशाह जी महाराज जी बैठ गए हन।
पई सबन सुध सुन सुन सगरे
सारे पासे ए खबर पहुंच गई सुन सुन के सब पासे सुध पहुंच गई।
उपजयो हिरदय हरख महान
ए खबर पहुंच गई के कलगीधर दे घर साहिबजादे दा जन्म होया है तो ए खुशी सारे पासे दौड़ पई सब पासे खुशी दी खबर घर घर विच सारे सिखां तक पहुंच गई। बड़ी संगत बड़े सिख दर्शन करन वास्ते गुरु पातशाह दे ते गुरु दे साहिबजादे दे आउण लगे।
मेला पयो सकेलन दीरग
बड़ा वड्डा जोड़ मेला होया श्री आनंदपुर साहिब विखे बहुत सारियां संगतां इकट्ठियां होईयां।
तरे अकोरन अनेक प्रकार
अनेकां प्रकार दियां अकोरां पिटावां लिया के सिख भेंट करदे हन।
ਮੁਖ ਮਸੰਦ ਲੈ ਲੈ ਸਿੱਖ ਸੰਗਤ,
ਜਿਹੜੇ ਮੁਹੀ ਮਸੰਦ ਨੇ ਉਹ ਸੰਗਤਾਂ ਨੂੰ ਨਾਲ ਲੈ ਲੈ ਕੇ ਆਉਂਦੇ ਹਨ।
ਪਹੁੰਚੇ ਸਤਿਗੁਰ ਕੇ ਦਰਬਾਰ,
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ।
ਕਿਤਕ ਵਿਪੂਖਨ ਚਾਮੀ ਕਰਕੇ,
ਅਨੇਕਾਂ ਪ੍ਰਕਾਰ ਦੇ ਸੁੰਦਰ ਸੋਨੇ ਦੇ ਸਵਰਣ ਦੇ ਗਹਿਣੇ ਆਦਿਕ ਲੈ ਕੇ ਆਉਂਦੇ ਹਨ।
ਸ੍ਰੀ ਅਜੀਤ ਸਿੰਘ ਹਿਤ ਦੁੱਤ ਚਾਰ,
ਪੂਰੇ ਗਹਿਣੇ ਬਾਬਾ ਅਜੀਤ ਸਿੰਘ ਜੀ ਵਾਸਤੇ ਛੋਟੇ ਛੋਟੇ ਗਹਿਣੇ ਬਣਵਾ ਕੇ ਲਿਆਉਂਦੇ, ਕੋਈ ਕੜੇ ਬਣਵਾ ਕੇ ਲਿਆ ਰਿਹਾ, ਕੋਈ ਕੰਗਣ ਬਣਵਾ ਕੇ ਲਿਆ ਰਿਹਾ, ਇਸ ਤਰ੍ਹਾਂ ਬੜੇ ਬੜੇ ਸੁੰਦਰ ਸੋਨੇ ਦੇ ਸਵਰਣ ਦੇ ਗਹਿਣੇ ਬਾਬਾ ਅਜੀਤ ਸਿੰਘ ਜੀ ਵਾਸਤੇ ਬਣਵਾ ਬਣਵਾ ਕੇ ਲਿਆ ਰਹੇ ਹਨ।
ਲਿਆਵਤ ਪਏ ਅਰਪ ਤੇ ਆਗੇ,
ਸੋਹਣੀਆਂ ਪਿਟਾਵਾਂ ਲਿਆ ਕੇ ਮਹਾਰਾਜ ਜੀ ਅੱਗੇ ਅਰਪਦੇ ਹਨ।
ਅਪਰ ਦਰਬ ਬੋਹਿਆ ਹਥਿਆਰ,
ਮਾਇਆ ਭੇਟ ਕਰਦੇ ਨੇ ਘੋੜੇ ਹਥਿਆਰ ਸ਼ਸਤਰ, ਏਦਾਂ ਵਧੀਆ ਵਧੀਆ ਚੀਜ਼ਾਂ। ਮਹਾਰਾਜ ਜੀ ਦਾ ਹੁਕਮ ਵੀ ਸੀ ਇੱਕ ਗਲਗੀਧਰ ਜੀ ਦਾ, ਜਿਹਨੇ ਸਾਡੇ ਦਰਸ਼ਨਾਂ ਨੂੰ ਆਉਣਾ ਉਹ ਵਧੀਆ ਸ਼ਸਤਰ ਤੇ ਵਧੀਆ ਘੋੜੇ ਲੈ ਕੇ ਆਓ। ਇਸ ਕਰਕੇ ਗੁਰੂ ਕੇ ਸਿੱਖ ਵਧੀਆ ਵਧੀਆ ਸ਼ਸਤਰ ਵਧੀਆ ਵਧੀਆ ਘੋੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਲਿਆ ਕੇ ਭੇਟ ਕਰਦੇ ਹਨ।
ਲਗੇ ਅੰਬਾਰ ਅਕੋਰਨ ਕੇ ਬੋ,
ਮਹਾਰਾਜ ਜੀ ਦੇ ਚਰਨਾਂ ਵਿਚ ਅਨੇਕਾਂ ਪ੍ਰਕਾਰ ਦੀਆਂ ਕੋਰਾਂ ਦੇ ਪਿਟਾਵਾਂ ਦੇ ਅੰਬਾਰ ਲੱਗ ਗਏ ਨੇ, ਢੇਰ ਲੱਗ ਗਏ ਹਨ।
ਉਰੇ ਕਾਮਨਾ ਜਿਮ ਜਿਸ ਕੀਨ,
ਜਿਸ ਜਿਸ ਦੀ ਜੋ ਜੋ ਕਾਮਨਾ ਹੈ ਸਤਿਗੁਰੂ ਜੀ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ।
ਖਰੋ ਮੇਵਰੋ ਕਰ ਅਰਦਾਸਨ,
ਔਰ ਮੇਵੜੇ ਸਿੱਖ ਸਾਰੇ ਸਿੱਖਾਂ ਦੀਆਂ ਗੁਰੂ ਚਰਨਾਂ ਵਿਚ ਅਰਦਾਸਾਂ ਕਰਦੇ ਹਨ।
ਗੁਰੂ ਬਿਲੋ ਕੇ ਕਰੁਣਾ ਪੀਨ,
ਸਤਿਗੁਰੂ ਜੀ ਕਰੁਣਾ ਦੇ ਰਸ ਵਿਚ ਭਿੱਜ ਕੇ ਸਭ ਵੱਲ ਵੇਖਦੇ ਨੇ, ਸਭ ਤੇ ਆਪਣੀ ਕਿਰਪਾ ਭਰੀ ਸਵੱਲੀ ਦ੍ਰਿਸ਼ਟੀ ਕਰਕੇ ਤੱਕਦੇ ਹਨ।
ਸਿੱਖ ਸੰਗਤ ਕੀ ਭੀੜ ਪਈ ਤਬ,
ਸਿੱਖ ਸੰਗਤਾਂ ਦੀ ਬਹੁਤ ਵੱਡੀ ਭੀੜ ਮਹਾਰਾਜ ਜੀ ਦੇ ਚਰਨਾਂ ਵਿਚ ਇਕੱਠੀ ਹੋਈ ਹੈ।
ਇੱਕ ਬੰਚਕੋਰ ਲਾਲਚ ਪੀਨ,
ਖਾਲਸਾ ਜੀ ਇਸੇ ਤਰ੍ਹਾਂ ਬਹੁਤ ਸਾਰੇ ਇਕੱਠ ਦੇ ਵਿਚ ਇੱਕ ਬੰਚਕ ਵੀ ਆਇਆ। ਬੰਚਕ ਕਹਿੰਦੇ ਨੇ ਚੋਰ ਨੂੰ, ਇੱਕ ਚੋਰ ਇੱਕ ਠੱਗ ਉਹ ਵੀ ਇਸ ਮੇਲੇ ਦੇ ਵਿਚ ਆਇਆ। ਉਹਦੇ ਮਨ ਦੇ ਵਿਚ ਵੀ ਚੋਰੀ ਕਰਨ ਦੀ ਇੱਛਾ ਸੀ। ਉਹ ਜਿਹੜਾ ਸੀਗਾ ਉਹ ਬੰਚਕ ਠੱਗ ਜਿਹੜਾ ਮੇਲੇ ਦੇ ਵਿਚ ਆਇਆ,
ਅੰਚਰ ਬੰਦੇ ਉਹ ਕਤਰ ਤਨ ਲੀਨਸ,
ਉਹਨੇ ਕੀ ਕੀਤਾ ਬੰਚਕ ਨੇ ਠੱਗ ਨੇ, ਇੱਕ ਸਿੱਖ ਸੀ ਮੇਲੇ ਦੇ ਵਿਚ ਫਿਰਦਾ, ਉਹਦੇ ਪੱਲੇ ਦੇ ਨਾਲ ਮਾਇਆ ਬੱਧੀ ਹੋਈ ਸੀ, ਉਹਨੇ ਉਹਦਾ ਪੱਲਾ ਕੱਟ ਲਿਆ, ਜਿਹਨੂੰ ਜੇਬ ਕਤਰਾ ਵੀ ਕਹਿੰਦੇ ਨੇ ਅੱਜ ਦੀ ਬੋਲੀ ਵਿਚ, ਉਹਨੇ ਉਹ ਪੱਲਾ ਕਤਰ ਲਿਆ ਤੇ ਵਿਚ ਜਿਹੜੀ ਉਹ ਸਿੱਖ ਦੀ ਮਾਇਆ ਸੀ ਉਹ ਮਾਇਆ ਕੱਢ ਲਈ।
ਉਨ ਮੇਲੇ ਮੈਂ ਵਿਚਰਤ ਚੀਨ,
ਤੇ ਫਿਰ ਉਸੇ ਤਰ੍ਹਾਂ ਮੇਲੇ ਚ ਫਿਰਨ ਲੱਗ ਪਿਆ। ਇੱਕ ਸਿੱਖ ਦੀ ਉਹਨੇ ਜੇਬ ਕੱਟ ਲਈ, ਪੈਸੇ ਜਿੰਨੇ ਸਨ ਉਹ ਸਿੱਖ ਦੇ ਉਹਨੇ ਕਤਰ ਕੇ ਲੈ ਲਏ, ਤੇ ਫਿਰ ਮੇਲੇ ਦੇ ਵਿਚ ਹੀ ਫਿਰਨ ਲੱਗ ਪਿਆ।
ਸਿੱਖ ਪੱਟ ਦੇਖ ਦੁਖੀ ਹੋਏ ਚਿੰਤਾ,
ਸਿੱਖ ਨੇ ਜਦੋਂ ਆਪਣਾ ਪੱਲਾ ਵੇਖਿਆ ਵੀ ਉਹਦਾ ਪੱਲਾ ਕੱਟਿਆ ਗਿਆ, ਵਿਚ ਜਿਹੜੇ ਪੈਸੇ ਰੁਪਈਏ ਸਨ ਉਹ ਚੋਰੀ ਹੋ ਗਏ ਨੇ, ਉਹ ਬੜਾ ਦੁਖੀ ਹੋਇਆ। ਗਰੀਬ ਸਿੱਖ ਸੀ, ਜਿੰਨੇ ਕ ਪੈਸੇ ਸਨ ਮੇਲਾ ਵੇਖਣ ਗੁਰੂ ਘਰ ਆਇਆ ਸੀ ਜੋੜ ਮੇਲੇ ਤੇ, ਤੇ ਮਾਇਆ ਜਿਹੜੀ ਸੀ ਉਹਦੀ ਚੋਰੀ ਹੋ ਗਈ, ਕਿਸੇ ਜੇਬ ਕਤਰੇ ਨੇ ਕਤਰ ਲਈ ਮਾਇਆ, ਉਹ ਬੜਾ ਦੁਖੀ ਹੋਇਆ।
ਸਤਿਗੁਰ ਕੇ ਢਿੱਗ ਕੀਨ ਉਚਾਰ,
ਉਹ ਸਿੱਖ ਚੱਲ ਕੇ ਦਸਵੇਂ ਪਾਤਸ਼ਾਹ ਕੋਲ ਆ ਗਿਆ। ਉਹਨੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਆਰ ਕੇ ਬੇਨਤੀ ਕੀਤੀ,
ਮਹਾਰਾਜ ਮੇਲੇ ਮੈਂ ਪਾਪੀ,
ਕਹਿਣ ਲੱਗਾ ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦੇ ਇਸ ਮੇਲੇ ਦੇ ਵਿਚ ਕੋਈ ਪਾਪੀ ਬੰਦਾ ਫਿਰਦਾ ਹੈ। ਇੱਥੇ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੇਲਾ ਹੈ, ਇਸ ਮੇਲੇ ਵਿਚ ਇੱਕ ਕੋਈ ਪਾਪੀ ਫਿਰਦਾ ਹੈ।
ਭੀੜ ਵਿਖੇ ਇਮਠਾਨ ਸਕਾਰ,
ਉਹਨੇ ਭੀੜ ਦੇ ਵਿਚ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਉਹਨੇ ਮੇਰੀ ਜੇਬ ਕੱਟ ਲਈ ਹੈ, ਮੇਰਾ ਖੀਸਾ ਕੱਟ ਲਿਆ।
ਕਯੋ ਮੇਵਰੇ ਕੋ ਤਬ ਸ੍ਰੀ ਪ੍ਰਭ,
ਸਤਿਗੁਰੂ ਜੀ ਨੇ ਮੇਵੜੇ ਨੂੰ ਕਿਹਾ, ਜਦੋਂ ਸਿੱਖ ਨੇ ਬੇਨਤੀ ਕੀਤੀ ਤੇ ਮਹਾਰਾਜ ਜੀ ਨੇ ਮੇਵੜੇ ਨੂੰ ਹੁਕਮ ਕੀਤਾ,
ਇੱਕ ਥਲ ਇਸ ਕੋ ਦੇਵੋ ਬਿਠਾਰ,
ਜੀ ਨੇ ਕਿਹਾ ਭਾਈ ਇਹ ਸਿੱਖ ਨੂੰ ਇੱਕ ਜਗ੍ਹਾ ਤੇ ਬਿਠਾ ਦਿਓ, ਪਰੇਸ਼ਾਨ ਹੈ ਕਿਉਂਕਿ ਪੈਸੇ ਚੋਰੀ ਹੋ ਗਏ ਨੇ ਇਹਦੇ, ਤੇ ਇਹਨੂੰ ਇੱਕ ਪਾਸੇ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਹਨੂੰ ਬਿਠਾ ਦਿਓ।
ਹੁਕਮ ਪਾਏ ਕਰ ਥਿਰੇ ਉਸ ਚਿੰਤਿਤ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਸਿੱਖ ਚਿੰਤਤ ਹੋ ਕੇ, ਮਨ ਵਿਚ ਚਿੰਤਾ ਵੀ ਹੈ ਫਿਕਰ ਵੀ ਹੈ, ਜਿੰਨੇ ਰੁਪਈਏ ਸਨ ਜੇਬ ਦੇ ਵਿਚ ਉਹ ਚੋਰੀ ਹੋ ਗਏ ਨੇ, ਇਸ ਗੱਲ ਦੀ ਬੜੀ ਭਾਰੀ ਚਿੰਤਾ ਫਿਕਰ ਸੀ ਸਿੱਖ ਦੇ ਮਨ ਚ, ਪਰ ਗੁਰੂ ਸਾਹਿਬ ਦਾ ਹੁਕਮ ਸੀ ਕਿ ਬੈਠ ਜਾਏ, ਤੋ ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਚਿੰਤਤ ਹੋ ਕੇ ਬੈਠ ਗਿਆ।
ਧਨ ਮੈਂ ਪਾਵੋ ਕੌਣ ਪ੍ਰਕਾਰ,
ਪਰ ਮਨ ਚ ਸੋਚਦਾ ਵੀ ਮੇਰੇ ਪੈਸੇ ਜਿਹੜੇ ਚੋਰੀ ਹੋਏ ਨੇ ਮੈਨੂੰ ਹੁਣ ਕਿਵੇਂ ਮਿਲਣਗੇ, ਕਿਵੇਂ ਪ੍ਰਾਪਤ ਹੋਣਗੇ, ਇਹ ਇਸ ਗੱਲ ਦੀ ਚਿੰਤਾ, ਇਸ ਗੱਲ ਦਾ ਫਿਕਰ ਸਿੱਖ ਦੇ ਮਨ ਵਿਚ ਹੈ।
ਸੋ ਵੰਚਕ ਮੇਲੇ ਮੈਂ ਵਿਚਰਤ,
ਜਿਹੜਾ ਉਹ ਵੰਚਕ ਸੀ ਠੱਗ ਜਿਹਨੇ ਦੀ ਜੇਬ ਕੱਟੀ ਸੀ, ਉਹ ਬੇਫਿਕਰ ਹੋ ਕੇ ਮੇਲੇ ਚ ਫਿਰਦਾ ਸੀ, ਉਹਦੇ ਇੱਕ ਦੀ ਜੇਬ ਕੱਟ ਲਈ ਹੈ, ਉਹ ਬੇਫਿਕਰ ਹੋ ਕੇ ਮੇਲੇ ਚ ਫਿਰ ਰਿਹਾ ਸੀ।
ਕਾਟੇ ਉਹ ਖੀਸਾ ਇੱਕ ਸਿੱਖ ਕੇਰ,
ਉਹਨੇ ਕੀ ਕੀਤਾ ਕਿ ਉਹਦਾ ਦਿਲ ਵੱਧ ਗਿਆ, ਜਦੋਂ ਇੱਕ ਦੀ ਚੋਰੀ ਕੀਤੀ ਉਹਨੇ ਆਖਿਆ ਵੀ ਇੰਨੇ ਨਾਲ ਗੱਲ ਨਹੀਂ ਬਣਨੀ, ਉਹਨੇ ਇੱਕ ਦੂਜਾ ਸਿੱਖ ਫਿਰਦਾ ਸੀ ਉਹਦੀ ਜੇਬ ਵੀ ਕੱਟ ਲਈ, ਦੂਜੇ ਦੀ ਵੀ ਜਿਹੜੀ ਖੀਸਾ ਸੀ ਉਹ ਕੱਟ ਕੇ ਵਿਚੋਂ ਪੈਸੇ ਕੱਢ ਲਏ।
ਮੈਂ ਕਿਨ ਜਾਣਿਓ ਮਿਲਿਓ ਨਰਨ ਮੈਂ,
ਪਤਾ ਨਹੀਂ ਲੱਗਾ ਕਿਸੇ ਨੂੰ, ਬੰਦਿਆਂ ਦੇ ਵਿਚ ਹੀ ਮਿਲ ਗਿਆ, ਇੰਨੇ ਹੱਥ ਦੀ ਸਫਾਈ ਨਾਲ ਉਹਨੇ ਦੂਜੇ ਸਿੱਖ ਦੀ ਵੀ ਜੇਬ ਕੱਟ ਲਈ, ਉੱਥੇ ਹੀ ਸਾਰੇ ਬੰਦਿਆਂ ਵਿਚ ਮੇਲੇ ਚ ਮਿਲਿਆ ਰਿਹਾ।
ਸਿੱਖ ਦੇਖਤ ਪਾ ਦੁਖੀ ਬਡੇਰ,
ਜਿਹੜਾ ਸਿੱਖ ਸੀ ਜਿਹੜਾ ਦੂਜਾ ਸਿੱਖ ਜਿਹਦੀ ਚੋਰੀ ਹੋਈ, ਉਹਨੇ ਜਦੋਂ ਵੇਖੀ ਜੇਬ ਉਹਦੀ ਵੀ ਕੱਟੀ ਹੋਈ, ਉਹ ਵੀ ਬੜਾ ਦੁਖੀ ਹੋਇਆ।
ਪੂਰਬ ਸਮ ਸ਼੍ਰੀ ਪ੍ਰਭ ਟਿਗ ਗਮਨਿਓ,
ਪਹਿਲਾ ਸਿੱਖ ਆਇਆ ਸੀ ਉਹਦੇ ਵਾਂਗੂ ਉਹ ਵੀ ਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸ਼ਿਕਾਇਤ ਲੈ ਕੇ।
ਉੱਚੇ ਕਰ ਪੁਕਾਰ ਤਿਸ ਬੇਰ,
ਉੱਚੀ ਆਵਾਜ਼ ਵਿਚ ਆ ਕੇ ਉਹਨੇ ਸਤਿਗੁਰਾਂ ਕੋਲ ਪੁਕਾਰ ਕੀਤੀ।
ਸੁਨ ਗੁਰ ਤਿਸ ਕੇ ਨਿਕਟ ਬਿਠਾਇਓ,
ਮਹਾਰਾਜ ਜੀ ਨੇ ਆਖਿਆ ਆ ਜਾ ਭਾਈ, ਤੇਰੇ ਵਰਗਾ ਪਹਿਲਾਂ ਵੀ ਇੱਕ ਬੈਠਾ ਹੈ, ਇਹਦੇ ਲਾਗੇ ਹੀ ਬਹਿ ਜਾ ਚੌਂਕੜਾ ਮਾਰ ਕੇ, ਹਾਲੇ ਕੁਝ ਸਮਾਂ ਉਡੀਕ ਕਰਨੀ ਪਏਗੀ, ਪੈਸੇ ਤੁਹਾਨੂੰ ਤੁਹਾਡੇ ਮਿਲ ਜਾਣਗੇ। ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਤੂੰ ਵੀ ਬੈਠ ਜਾ।
ਕਯੋ ਦਰਬ ਲੈ ਦੇਵੇਂ ਫੇਰ,
ਮਹਾਰਾਜ ਜੀ ਨੇ ਵੀ ਨਾਲ ਉਹਨਾਂ ਨੂੰ ਆਸ਼ਵਾਸਨ ਦੇ ਦਿੱਤਾ ਕਿ ਤੁਹਾਡੇ ਜਿਹੜੇ ਪੈਸੇ ਗਏ ਨੇ ਉਹ ਤੁਹਾਨੂੰ ਅਸੀਂ ਵਾਪਸ ਲੈ ਕੇ ਦਿਆਂਗੇ, ਬੈਠ ਜਾਓ, ਪਰ ਕੁਝ ਸਮਾਂ ਤੁਹਾਨੂੰ ਸੰਜਮ ਨਾਲ ਧੀਰਜ ਨਾਲ ਬੈਠਣਾ ਪਵੇਗਾ।
ਲਿਓ ਜੁਗਮ ਤੇ ਧਨ ਤਿੰਨ ਬੰਚਕ,
ਇਹਦਾ ਦੋ ਸਿੱਖਾਂ ਦੀ ਚੋਰੀ ਕਰ ਲਈ ਉਹ ਠੱਗ ਨੇ, ਦੋ ਸਿੱਖਾਂ ਦੀਆਂ ਜੇਬਾਂ ਕੱਟ ਲਈਆਂ।
ਹੁਣ ਤੀਸਰ ਇਤ ਘਾਤ ਲਗਾਏ,
ਉਹਦਾ ਹੁਣ ਲਾਲਚ ਵੱਧ ਗਿਆ ਹੋਰ, ਦੋਵਾਂ ਦੀ ਜੇਬ ਕੱਟ ਕੇ ਸੰਤੁਸ਼ਟੀ ਦੀ ਹੋਈ, ਉਹਦੇ ਆਖਿਆ ਵੀ ਹੁਣ ਤੀਜਾ ਲੱਭਾ, ਹੁਣ ਤੀਜੇ ਸਿੱਖ ਦੀ ਕਿਸੇ ਦੀ ਜੇਬ ਕੱਟਣ ਵਾਸਤੇ ਦਾ ਵੇਖਣ ਲੱਗਾ।
ਲਿਓ ਅਪਰ ਨੇ ਕਿਨੇ ਬਿਲੋਕਿਓ,
ਆਖਿਆ ਵੀ ਦੋ ਬੰਦਿਆਂ ਦੀ ਜੇਬ ਕੱਟ ਲਈ, ਕਿਸੇ ਨੂੰ ਕੰਨੋ ਕੰਨੀ ਖਬਰ ਨਹੀਂ ਹੋਈ, ਰੋਲਾ ਵੀ ਨਹੀਂ ਪਿਆ, ਰੋਲਾ ਪੈ ਜਾਂਦਾ ਤਾਂ ਵੀ ਸਾਰੇ ਸਤਰਕ ਹੋ ਜਾਂਦੇ, ਗੁਰੂ ਸਾਹਿਬ ਵੀ ਜਾਣ ਬੁੱਝ ਕੇ ਉਹਨਾਂ ਨੂੰ ਬਿਠਾ ਲਿਆ ਆਪਣੇ ਕੋਲ, ਚੁੱਪ ਕਰਕੇ ਬੈਠ ਜਾਓ, ਰੋਲਾ ਨਾ ਪਾਓ। ਤੋ ਇਸ ਕਰਕੇ ਉਹ ਚੋਰ ਨੇ ਆਖਿਆ ਵੀ ਰੋਲਾ ਵੀ ਨਹੀਂ ਪਿਆ, ਦੋ ਬੰਦਿਆਂ ਦੀ ਮੈਂ ਚੋਰੀ ਕਰ ਲਈ, ਕਿਸੇ ਨੂੰ ਪਤਾ ਤੱਕ ਨਹੀਂ ਲੱਗਾ, ਖਬਰ ਤੱਕ ਨਹੀਂ ਹੋਈ, ਉਹ ਹੁਣ ਤੀਜੇ ਦੀ ਵੀ ਜੇਬ ਕੱਟਣ ਵਾਸਤੇ ਤਿਆਰੀ ਕਰ ਰਿਹਾ।
ਹੁਣ ਚੌਥੇ ਕੋ ਦਰਬ ਚੁਰਾਏ,
ਤੀਜੇ ਸਿੱਖ ਦੀ ਵੀ ਜੇਬ ਕੱਟ ਲਈ, ਉਹ ਵੀ ਗੁਰੂ ਸਾਹਿਬ ਕੋਲ, ਮਹਾਰਾਜ ਜੀ ਕਹਿੰਦੇ ਆ ਜਾ, ਤੇਰੇ ਵਰਗੇ ਦੋ ਪਹਿਲਾਂ ਵੀ ਬੈਠੇ ਨੇ, ਤੂੰ ਵੀ ਬਹਿ ਜਾ ਚੌਂਕੜਾ ਮਾਰ ਕੇ। ਉਹ ਤਿੰਨ ਸਿੱਖਾਂ ਦੀ ਕੱਟਣ ਤੋਂ ਬਾਅਦ ਜੇਬ ਉਹਨੇ ਚੌਥੇ ਦੀ ਵੀ ਕੱਟ ਲਈ, ਚਾਰ ਸਿੱਖਾਂ ਦੀਆਂ ਜੇਬਾਂ ਜਿਹੜੀਆਂ ਸਨ ਉਹ ਮੇਲੇ ਵਿਚ ਕੱਟੀਆਂ ਗਈਆਂ, ਚਾਰੇ ਗੁਰੂ ਸਾਹਿਬ ਜੀ ਦੇ ਕੋਲ ਆ ਗਏ।
ਕਰਤ ਪੁਕਾਰ ਦਉ ਚਲ ਆਏ,
ਸਤਿਗੁਰਾਂ ਦੇ ਕੋਲ ਪੁਕਾਰ ਕਰਦੇ ਚੱਲ ਆਏ।
ਸੁਨ ਸਗਰੇ ਸਤ ਗੁਰੂ ਸੁਨਾਏ,
ਸੁਣ ਕੇ ਫਿਰ ਜਦੋਂ ਚਾਰੇ ਆ ਗਏ ਨਾ, ਮਹਾਰਾਜ ਜੀ ਕਹਿੰਦੇ ਬਸ ਹੁਣ ਬਸ ਹੋ ਗਈ ਹੈ ਕਿ ਉਹਨੇ ਚਾਰ ਚੋਰੀਆਂ ਕਰ ਲਈਆਂ, ਇੱਕੋ ਚੋਰ ਨੇ ਕੀਤੀਆਂ। ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੋਲੇ,
ਤਸ ਕਰ ਤਨੇ ਆਏ ਵਿਚ ਮੇਲੇ।
ਉਸ ਵੇਲੇ ਕਈ ਕਹਿਣ ਲੱਗ ਪਏ, ਮਹਾਰਾਜ ਜੀ ਮੇਲੇ ਵਿਚ ਇੰਨੇ ਚੋਰ ਨੇ ਵੀ ਇੱਕ ਚੋਰ ਇੰਨੀ ਹਿੰਮਤ ਨਹੀਂ ਕਰ ਸਕਦਾ ਵੀ ਇੱਕੋ ਦਿਨ ਦੇ ਵਿਚ ਚਾਰ ਚਾਰ ਚੋਰੀਆਂ ਕਰ ਲਵੇ, ਇੱਕ ਚੋਰ ਦੇ ਅੰਦਰ ਇੰਨੀ ਦਲੇਰੀ ਨਹੀਂ ਹੁੰਦੀ। महाराज जी वेखो चार चोरियां हो गई मेले विच इन्ने चोर फिरदे ने
नैरावर ते डर को पाए
इन्हां नूं तुहाडा डर नहीं आउंदा इन्हां नूं तुहाडा पै नहीं आउंदा वेखो किवें निडर हो के निरखौफ हो के चोरियां कर रहे ने
तब सतगुर द्वै सो पट पठाए
महाराज जी ने उसे वक्त अपने दो सूरमियां नूं तैयार कीता ते भेजिया
मेले मैं पंचक एक जान
महाराज जी कह लगे जाओ भी सूरमे मेले दे विच एक ठग फिरदा चोर फिरदा ओदियां निशानियां तुहानू दस दिंदे हां
पगिया लाल कसी कट धोती
उन्हें अपने सिर ते लाल रंग दी पग बधी कलगीधर ने दस दिता भी केड़ा चोर है महाराज कहते मेले च एक ठग चोर फिरदा उन्हें अपने सिर दे उत्ते लाल रंग दी पग बधी और तेड़ उन्हें धोती कसी हुई है
एक माला तारे निज पान
एक हाथ विच उन्हें अपने माला फड़ी हुई ठग ने भी भेस किहो जिहा बनाया होया धार्मिक भेस बनाया होया धर्म स्थान ते जो आया होया तो महाराज जी गुरबाणी विच भी तां इसे करके कहते गली जिन्हां जप मालियां लोटे हाथ निभागोए हर के संत ना आखीए बनारस के ठग कुछ ओहो जे भी हुंदे ने जिहड़े धार्मिक भेस दे विच लुटदे ने कुछ इहो जे भी हुंदे ने तो इत्थे महाराज जी कहंदे भी उहने धोती बद्धी हुई है ते सिर ते लाल रंग दी पग है हाथ दे विच उहने माला पकड़ी हुई है
चंदन तिलक पाल मैं देखो
मत्थे ते उहने चंदन दा तिलक लाया हुआ चंदन कसा के मत्थे ते तिलक लगा लाया हुआ
गै आनो डर देओ महान
उहनू फड़ के लै आओ डरावा दे के उहनू चंगी तरह डरा के मुश्कां बन के साडे कोल लै आओ
सुनत चिन्ह पट पाए हुकम को
महाराज जी कोलो ओहदे चिन्ह सुन के निशानियां हुण महाराज जी ने दस दित्तियां सन ते जाके मेले विच उहनू जाके सूरमियां ने लभ लिया पछाण लिया
पिख मेले को बन सावधान
सावधानी दे नाल सारे मेले नू उहनां ने चंगी तरह वेख्या
विचरत सो ठग गयो जाए कर
ओ जिहड़ा ठग फिरदा सी मेले विच उहनू जाके पकड़ लिया
प्रभ के निकट आन तत्काल
तत्काल फड़ के उस ठग नू सतगुरु जी दे कोल सूरमे लै आए
श्री मुख ते कै इस पट देखो
महाराज जी ने हुक्म कीता बई इहदे कपड़िआं दी तलाशी लवो झोली आदिक पाई हुई सी गल च उहने महाराज जी हुक्म कीता भी इहदी तलाशी करो
करे उतायल हेरत जाल
तू सतगुरां दे सूरमियां ने काली नले दी तलाशी कीती आले दुआले जिन्ने सिख सन दरबार विच बैठे ओ वेख रहे ने
गाडो बांध करो तब ठांडो
और उस वेले मुश्कां बन के उहनू चंगी तरह मजबूती नाल खड़ा कीता है
ए आनेओ हम छली विशाल
महाराज यही छलिया है यही जेड़ा ओ जेड़े चार सिख सन बैठे हुए ओ भी वेख के पछाण दे महाराज यही चोर है
तन चतरन को गयो जितक तो
महाराज इन्हां चार सिखां दा जिन्ना क पैसा खोया गया सी
नित से उतिस टिग ते लिए पाल
सारे पैसे ओहदे कोल निकल आए चोर जो सी ते चार सिखां दे जिन्ने पैसे सन ओह गिण के एहदे कोलों कढ ले प्राप्त कर ले
चारो सिखन को तन दीनस
जिन्ने उहनां सिखां दे पैसे सन चारां सिखां दे ਉਹ ਮਹਾਰਾਜ ਜੀ ਨੇ ਉਹਨਾਂ ਨੂੰ ਦਵਾ ਦਿੱਤੇ
ਲੈ ਕਰ ਤਿਨੋ ਹਰ ਖੋਰ ਪਾਏ
ਚਾਰੇ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਪੈਸੇ ਲੈ ਕੇ
ਕਰੇ ਉਹ ਬਿਲੋਕਨ ਬਿਸਮਤ ਹੋਏ ਕਰ
ਨਾਲੇ ਹੈਰਾਨੀ ਨਾਲ ਵੇਖਦੇ ਨੇ ਵੀ ਗੁਰੂ ਸਾਹਿਬ ਕੈਸੇ ਅੰਤਰਯਾਮੀ ਹਨ ਮਹਾਰਾਜ ਜੀ ਨੇ ਸੈਂਕੜਿਆਂ ਦੀ ਭੀੜ ਦੇ ਵਿਚ ਉਸ ਚੋਰ ਨੂੰ ਪਹਿਚਾਣ ਲਿਆ
ਤਨ ਤਨ ਸਤਗੁਰ ਕੋ ਗਾਏ
ਸਭ ਕਹਿੰਦੇ ਨੇ ਸਤਿਗੁਰੂ ਜੀ ਧਨ ਹਨ ਧਨ ਹਨ ਇਹਨਾਂ ਤੋਂ ਕੋਈ ਲੁੱਕ ਛਿਪ ਨਹੀਂ ਸਕਦਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਹਰ ਥਾਂ ਤੇ ਹੈ ਹਰ ਜਗ੍ਹਾ ਤੇ ਹੈ ਜਿੱਥੇ ਵੀ ਕੋਈ ਚਲਾ ਜਾਏ ਹਰ ਇੱਕ ਤੇ ਮਹਾਰਾਜ ਜੀ ਦੀ ਨਿਗਾਹ ਹੈ ਇਹਦਾ ਸਭ ਸਿੱਖ ਮਹਾਰਾਜ ਜੀ ਦੀ ਉਪਭਾ ਕਰ ਰਹੇ ਨੇ
ਮਹਾ ਅਗੀ ਮਨ ਪੈ ਨੈ ਕੀਨਸ
ਦਾ ਪਾਪੀ ਹੈ ਸਤਿਗੁਰਾਂ ਦੇ ਅਸਥਾਨ ਤੇ ਆ ਕੇ ਵੀ ਇਹਨੇ ਮਹਾਰਾਜ ਜੀ ਦਾ ਭੈ ਨਹੀਂ ਮੰਨਿਆ, ਸਤਿਗੁਰਾਂ ਦਾ ਡਰ ਨਹੀਂ ਮੰਨਿਆ।
ਦੰਡ ਦੇਣ ਕੇ ਉਚਿਤ ਸਜਾਏ,
ਦੰਡ ਦੇਣ ਦੇ ਉਚਿਤ ਹੈ, ਇਹਨੂੰ ਸਜ਼ਾ ਦੇਣੀ ਚਾਹੀਦੀ ਹੈ।
ਸ੍ਰੀ ਮੁਖ ਤੇ ਕਹਿ ਕੈਦ ਕਰਾਇਓ,
ਸਤਿਗੁਰੂ ਜੀ ਨੇ ਹੁਕਮ ਕੀਤਾ ਇਹਨੂੰ ਕੈਦ ਕਰ ਦਿਓ, ਮਹਾਰਾਜ ਜੀ ਨੇ ਹੁਕਮ ਕਰਕੇ ਇਹਨੂੰ ਕੈਦ ਕਰਵਾ ਦਿੱਤਾ।
ਉਹਨੇ ਪਾਪ ਨੇ ਕਰੇ ਕਦਾਏ,
ਮਹਾਰਾਜ ਜੀ ਕਹਿੰਦੇ ਕੈਦ ਕਰ ਦਿਓ ਇਹਨੂੰ ਤਾਂ ਜੋ ਮੁੜ ਕੇ ਕਦੇ ਇਸ ਤਰ੍ਹਾਂ ਦਾ ਪਾਪ ਨਾ ਕਰੇ।
ਸਿੱਖ ਸੰਗਤ ਸਭ ਪਾਏ ਕਾਮਨਾ,
ਇਹਦਾ ਇਹਨੂੰ ਕੈਦ ਕਰ ਦਿੱਤਾ। ਇਧਰ ਜਿੰਨੀਆਂ ਸਿੱਖ ਸੰਗਤਾਂ ਸਨ ਸਭ ਦੀਆਂ ਕਾਮਨਾਵਾਂ ਮਹਾਰਾਜ ਜੀ ਕੋਲ ਪੂਰੀਆਂ ਹੋ ਰਹੀਆਂ।
ਦਰਸ਼ਨ ਕਰ ਕਰ ਸਦਨ ਸਿਧਾਏ,
ਸਾਰੇ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਆਪੋ ਆਪਣਿਆਂ ਘਰਾਂ ਨੂੰ ਵਾਪਸ ਮੁੜ ਰਹੇ ਨੇ।
ਦੇਸ਼ ਵਿਦੇਸ਼ਨ ਪ੍ਰਭ ਕੀ ਕੀਰਤ,
ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ
ਫੈਲ ਪਰੀ ਸਭ ਕਹਿ ਸੁਣਾਏ,
ਸਭ ਪਾਸੇ ਮਹਾਰਾਜ ਜੀ ਦੀ ਕੀਰਤੀ ਪਸਰ ਗਈ ਹੈ, ਘਰ ਘਰ ਵਿੱਚ ਮਹਾਰਾਜ ਜੀ ਦਾ ਜਸ ਗਾਇਆ ਜਾ ਰਿਹਾ।
ਮਨੋ ਮਾਲਤੀ ਘਰ ਘਰ ਫੁੱਲੀ,
ਇੰਨਾ ਜਾਪਦਾ ਜਿਵੇਂ ਘਰ ਘਰ ਵਿੱਚ ਗੁਰੂ ਕੀਰਤੀ ਦੀ ਮਾਲਤੀ ਫੁੱਲ ਰਹੀ ਹੈ, ਬਗੀਚਾ ਫੁੱਲ ਰਿਹਾ ਹੈ।
ਕਿਦੋਂ ਮਰਾਲਨ ਪਾਤ ਉਡਾਏ,
ਇਸ ਤਰ੍ਹਾਂ ਕਹਿ ਲਈਏ ਹੰਸਾਂ ਦੀ ਪੰਗਤ ਉੱਡ ਕੇ ਦੇਸ਼ ਪ੍ਰਦੇਸ਼ ਵਿੱਚ ਮਹਾਰਾਜ ਜੀ ਦਾ ਜਸ ਕਰ ਰਹੀ ਹੈ। ਗੁਰੂ ਸਾਹਿਬ ਦਾ ਜਸ ਮਰਾਲਾਂ ਦੀ ਪਾਤ ਵਾਂਗੂ ਉੱਡ ਉੱਡ ਕੇ ਪਸਰ ਰਿਹਾ।
ਸਿੰਧ ਮੇਖਲਾ ਸਰਬ ਰਸਾ ਪਰ,
ਸਾਰੀ ਧਰਤੀ ਦੇ ਉੱਤੇ ਸਮੁੰਦਰ ਨਾਲ ਘੇਰੀ ਹੋਈ ਜਿਹੜੀ ਧਰਤੀ ਹੈ, ਸਾਰੀ ਧਰਤੀ ਤੇ ਮਹਾਰਾਜ ਜੀ ਦਾ ਜਸ ਪਸਰ ਰਿਹਾ।
ਜਿਤ ਕਿਤ ਉਜਲ ਰਹੀ ਸੁਛਾਏ,
ਕਿੱਧਰ ਮਹਾਰਾਜ ਜੀ ਦਾ ਉਜਵਲ ਜਸ ਉਜਵਲ ਉਪਮਾ ਪਸਰ ਰਹੀ ਹੈ।
ਕੇਤਕ ਦਿਨ ਮੈਂ ਠੱਗ ਹਕਾਰ ਕਰੇ,
ਜਦੋਂ ਮੇਲਾ ਸਮਾਪਤ ਹੋ ਗਿਆ, ਉਹ ਠੱਗ ਨੂੰ ਕਈ ਦਿਨ ਬੰਦੀ ਰੱਖਿਆ ਕੈਦ ਖਾਨੇ ਵਿਚ, ਤੇ ਕਈ ਦਿਨਾਂ ਬਾਅਦ ਫਿਰ ਮਹਾਰਾਜ ਜੀ ਉਸ ਠੱਗ ਨੂੰ ਬੁਲਾਇਆ।
ਕਹਿਓ ਪ੍ਰਭੂ ਸੁਣ ਰੇ ਮਤ ਮੰਦ,
ਬੁਲਾ ਕੇ ਠੱਗ ਨੂੰ ਮਹਾਰਾਜ ਜੀ ਕਹਿੰਦੇ ਹੋ, ਮਾੜੀ ਮਤ ਵਾਲਿਆ ਠੱਗਾ ਸੁਣ,
ਹਮੇ ਅਰਾ ਦਿਓ ਅਗ ਕੈ ਹਿਤ ਤੈ,
ਜਦੋਂ ਤੂੰ ਪਾਪ ਕਰਨ ਲੱਗਾ ਸੀ ਚੋਰੀ ਦਾ, ਸਿੱਖਾਂ ਦੀਆਂ ਜੇਬਾਂ ਕਤਰਨ ਲੱਗਾ ਸੀ, ਉਦੋਂ ਤੂੰ ਸਾਡੀ ਆਰਾਧਨਾ ਕੀਤੀ ਸੀ, ਪਾਪ ਕਰਨ ਤੋਂ ਪਹਿਲਾਂ ਤੂੰ ਸਾਨੂੰ ਆਰਾਧਿਆ ਸੀ।
ਮਮ ਪੜਦਾ ਗੁਰ ਢਕੋ ਬਿਲੰਦ,
ਇਹ ਪਾਪ ਕਰਨ ਸਮੇਂ ਆਰਾਧਿਆ ਸੀ ਕਿ ਹੇ ਗੁਰੂ ਜੀ ਮੇਰਾ ਪੜਦਾ ਕਜੇ ਅਜੇ, ਇਹ ਚੋਰ ਨੇ ਆਰਾਧਨਾ ਕੀਤੀ। ਮਹਾਰਾਜ ਜੀ ਕਹਿੰਦੇ ਤੂੰ ਸਾਨੂੰ ਆਰਾਧਿਆ ਸੀ ਕਿ ਮਹਾਰਾਜ ਮੇਰਾ ਪੜਦਾ ਢੱਕਿਆ ਜੇ।
ਤ੍ਰੈ ਚੋਰੀ ਕਰ ਬੋਰ ਨਾ ਕਰੋ,
ਮਹਾਰਾਜ ਬਸ ਮੈਂ ਤਿੰਨ ਚੋਰੀਆਂ ਕਰਾਂਗਾ, ਤੇ ਤਿੰਨ ਚੋਰੀਆਂ ਤੋਂ ਬਾਅਦ ਫਿਰ ਮੈਂ ਹੋਰ ਕੋਈ ਚੋਰੀ ਨਹੀਂ ਕਰਾਂਗਾ, ਮੇਰਾ ਪੜਦਾ ਕੱਜੀ ਰੱਖਿਆ ਜੇ।
ਵਿਚਰੇ ਮੇਲੇ ਮੈਂ ਅਗਵੰਦ,
ਤੂੰ ਸਾਰੇ ਮੇਲੇ ਦੇ ਵਿੱਚ ਫਿਰਦਾ ਰਿਹਾ।
ਦਰਬ ਤੀਨ ਕੋ ਲੀਏ ਤ੍ਰਿਸ਼ਨਾ ਕੀਏ,
ਤਿੰਨਾਂ ਦੀਆਂ ਜੇਬਾਂ ਕਤਰ ਲਈਆਂ, ਪਰ ਤੂੰ ਆਪਣੀ ਕੀਤੀ ਜਿਹੜੀ ਬੇਨਤੀ ਸੀ ਉਹ ਭੁੱਲ ਗਿਆ ਕਿ ਮਹਾਰਾਜ ਮੇਰਾ ਪੜਦਾ ਕੱਜਿਆ ਜੇ, ਤਿੰਨ ਚੋਰੀਆਂ ਹੀ ਕਰਾਂਗਾ। ਪਰ ਤੂੰ ਤ੍ਰਿਸ਼ਨਾ ਦੇ ਵਸ ਹੋ ਕੇ ਤਿੰਨਾਂ ਦੀਆਂ ਜੇਬਾਂ ਕਤਰਨ ਤੋਂ ਬਾਅਦ,
ਹੁਣ ਚੌਥੇ ਕੇ ਚੀਰ ਨਿਕੰਦ,
ਚੌਥੇ ਦਾ ਵੀ ਪੱਲਾ ਕੱਟ ਲਿਆ, ਖੀਸਾ ਕੱਟ ਲਿਆ, ਤੇ ਉਹਦੀ ਵੀ ਜੇਬ ਕੁਤਰ ਲਈ।
ਰਹਿਓ ਨਾ ਪ੍ਰਣ ਪਰ ਲੋਭ ਵਧਿਓ ਚਿਤ,
ਆਪਣੇ ਪ੍ਰਣ ਦੇ ਉੱਤੇ ਪੱਕਾ ਨਹੀਂ ਰਿਹਾ, ਤੇਰੇ ਮਨ ਚ ਲੋਭ ਵੱਧ ਗਿਆ, ਲਾਲਚ ਵੱਧ ਗਿਆ।
ਫਾਸ ਉਚਿਤ ਤੋਂ ਕੋ ਪਹਿਚਾਨ,
ਵੈਸੇ ਤਾਂ ਤੇਰੇ ਇਸ ਅਪਰਾਧ ਦੀ ਸਜ਼ਾ ਇਹ ਹੈ ਵੀ ਤੈਨੂੰ ਫਾਹੇ ਚਾੜ ਕੇ ਮਾਰਿਆ ਜਾਏ, ਤੈਨੂੰ ਫਾਂਸੀ ਤੇ ਲਟਕਾ ਕੇ ਮਾਰ ਦਿੱਤਾ ਜੇ, ਤੇਰੀ ਇਹ ਸਜ਼ਾ ਹੈ।
ਤਉ ਤਜੇ ਅਬ ਬੌਰ ਨਾ ਕਰੀਏ,
ਪਰ ਫਿਰ ਵੀ ਅਸੀਂ ਤੈਨੂੰ ਛੱਡ ਰਹੇ ਹਾਂ, ਅੱਗੇ ਤੋਂ ਸਾਵਧਾਨ ਰਹੀ ਕਿਤੇ ਮੁੜ ਕੇ ਇਹੋ ਜਿਹਾ ਕੰਮ ਨਾ ਕਰੀ। ਮਹਾਰਾਜ ਜੀ ਨੇ ਇਸ ਤਰ੍ਹਾਂ ਹੁਕਮ ਕੀਤਾ। ਹੁਣ ਉਹਦੇ ਅੰਦਰ ਕੁਝ ਤਾਂ ਭਾਵਨਾ ਹੋਵੇਗੀ ਨਾ, ਜਿਹੜਾ ਗੁਰੂ ਅੱਗੇ ਅਰਦਾਸ ਕਰ ਰਿਹਾ ਸੀ, ਮਹਾਰਾਜ ਮੈਨੂੰ ਬਚਾ ਲਿਆ ਜੀ। ਪਰ ਨਾਲ ਉਹਦੇ ਮੰਦ ਭਾਵਨਾ ਦੀ ਉਹਨੂੰ ਸਜ਼ਾ ਵੀ ਦਿੱਤੀ ਗੁਰੂ ਸਾਹਿਬ ਨੇ ਵੀ ਗੁਰੂ ਦਰਬਾਰ ਵਿਚ ਧਾਰਮਿਕ ਸਥਾਨ ਤੇ ਆ ਕੇ ਤੂੰ ਇਸ ਤਰ੍ਹਾਂ ਦਾ ਕੋ ਕਰਮ ਕਰਕੇ ਪ੍ਰਮਾਤਮਾ ਦਾ ਪੈਰ ਹੀ ਰੱਖ ਰਿਹਾ, ਤੈਨੂੰ ਸਜ਼ਾ ਤਾਂ ਇਹੀ ਮਿਲਣੀ ਚਾਹੀਦੀ ਸੀ। ਕਈ ਦਿਨ ਉਹਨੂੰ ਕੈਦ ਵੀ ਰੱਖਿਆ, ਪਰ ਮਹਾਰਾਜ ਜੀ ਦਾ ਸੁਭਾਅ ਦਿਆਲੂ ਹੈ, ਕਿਰਪਾਲੂ ਹੈ, ਮਹਾਰਾਜ ਜੀ ਦਇਆ ਕਰਕੇ ਕਹਿੰਦੇ ਤੈਨੂੰ ਛੱਡ ਰਹੇ ਹਾਂ, ਪਰ ਅੱਗੇ ਤੂੰ ਏਦਾਂ ਦਾ ਪਾਪ ਨਾ ਕਰੀ।
ਇਮ ਕਹਿ ਛੁਟਵਾਇਓ ਗੁਣ ਖਾਨ,
ਕਹਿ ਕੇ ਮਹਾਰਾਜ ਜੀ ਨੇ ਇਹਨੂੰ ਛੁਡਵਾ ਦਿੱਤਾ।
ਤਾਰ ਨਮੋ ਗਮਨਿਓ ਛੁੱਟ ਤੂਰਨ,
ਸਤਿਗੁਰਾਂ ਨੂੰ ਨਮਸਕਾਰ ਕਰਕੇ ਇਹ ਸਤਿਗੁਰਾਂ ਕੋਲੋਂ ਛੁੱਟ ਕੇ ਚਲਾ ਗਿਆ।
ਸ੍ਰੀ ਗੁਰ ਕੇ ਗੁਣ ਕਰਤ ਬਖਾਨ,
ਮਹਾਰਾਜ ਜੀ ਦੇ ਗੁਣ ਗਾਉਂਦਾ ਵਾਪਸ ਚਲਾ ਗਿਆ।
ਇਸ ਪ੍ਰਕਾਰ ਕੇ ਤਕ ਦਿਨ ਗੁਜਰੇ,
ਇਸ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ।
ਹੋਤ ਬਿਲਾਸ ਅਨੇਕ ਵਿਧਾਨ,
ਅਨੇਕਾਂ ਪ੍ਰਕਾਰ ਦੇ ਗੁਰੂ ਘਰ ਵਿਚ ਬਿਲਾਸ ਤੇ ਕੌਤਕ ਹੋ ਰਹੇ ਨੇ।
ਦੋਹਰਾ ਕਵਿਤਾ ਰਚੇ ਇਕਾਂਤ ਵੈ, ਸੁੰਦਰ ਚੰਦ ਬਣਾਏ।
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਲੁਜ ਦਰਿਆ ਦੇ ਕੰਢੇ ਤੇ ਬਾਣੀ ਵੀ ਰਚਦੇ ਨੇ। ਬਹੁਤ ਸਾਰੀ ਬਾਣੀ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਰਚੀ ਹੈ, ਔਰ ਬਹੁਤ ਸਾਰੀ ਬਾਣੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਪੌਰ ਸਾਹਿਬ ਦੀ ਧਰਤੀ ਤੇ ਵੀ ਬਹਿ ਕੇ ਬਾਣੀ ਰਚਦੇ ਰਹੇ। ਤੋ ਮਹਾਰਾਜ ਜੀ ਦੇ ਬਾਰੇ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਮਹਾਰਾਜ ਗੁਰੂ ਕਲਗੀਧਰ ਜੀ ਕਵਿਤਾ ਰਚਦੇ ਨੇ ਇਕਾਂਤ ਵਿਚ ਬੈਠ ਕੇ, ਬੜੇ ਬੜੇ ਸੁੰਦਰ ਛੰਦ। ਦਸਵੇਂ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜਦੋਂ ਪੜ੍ਹਦੇ ਹਾਂ ਤੇ ਕਮਾਲ ਦੇ ਛੰਦ, ਇਤਨੇ ਸੁੰਦਰ ਛੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਰਚੇ ਹਨ ਕਿ ਦਸਮੇਸ਼ ਜੀ ਦੀ ਬਾਣੀ ਦੀ ਕਵਿਤਾ ਪੜ੍ਹ ਕੇ ਦੁਨੀਆਂ ਦੇ ਸਾਰੇ ਕਵੀਆਂ ਦੀ ਰਚੀ ਹੋਈ ਕਵਿਤਾ ਫਿੱਕੀ ਜੀ ਪ੍ਰਤੀਤ ਹੁੰਦੀ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਮਹਾਰਾਜ ਜੀ ਜੈਸਾ ਕੋਈ ਕਵੀ ਨਹੀਂ ਹੈ। ਇਤਨੀ ਸੁੰਦਰ ਸੂਰਮਾ ਵੀ ਮਹਾਰਾਜ ਜੀ ਜਿਹਾ ਕੋਈ ਨਹੀਂ, ਪਰ ਸਤਿਗੁਰਾਂ ਜੈਸਾ ਕਵੀ ਵੀ ਕੋਈ ਨਹੀਂ। ਇਤਨੇ ਇਤਨੇ ਸੁੰਦਰ ਛੰਦ ਮਹਾਰਾਜ ਸੱਚੇ ਪਾਤਸ਼ਾਹ ਨੇ, ਰਾਮਾ ਅਵਤਾਰ ਪੜ੍ਹੀਏ, ਕ੍ਰਿਸ਼ਨਾ ਅਵਤਾਰ ਪੜ੍ਹੀਏ, ਕਲਕੀ ਅਵਤਾਰ ਪੜ੍ਹੀਏ, ਇਤਨੇ ਇਤਨੇ ਸੁੰਦਰ ਛੰਦ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਉਸ ਵੇਲੇ ਹਿਰਦਾ ਗਦਗਦ ਹੋ ਉੱਠਦਾ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ। ਤੋ ਇਸ ਪ੍ਰਕਾਰ ਨਾਲ ਭਾਈ ਸਾਹਿਬ ਜੀ ਲਿਖ ਰਹੇ ਕਿ ਮਹਾਰਾਜ ਜੀ ਇਕਾਂਤ ਵਿਚ ਬੈਠ ਕੇ ਬਾਣੀ ਰਚਦੇ ਹਨ।
ਰਸ ਸ਼ਿੰਗਾਰ ਰਸ ਬੀਰ ਕੋ, ਰੋਦਰ ਬਨਰਨ ਅਧਿਕਾਏ।
ਮਹਾਰਾਜ ਜੀ ਸ਼ਿੰਗਾਰ ਰਸ ਵਿਚ ਵੀ ਬਾਣੀ ਰਚਦੇ, ਕਿਉਂਕਿ ਕਵਿਤਾ ਦੇ ਨੌ ਰਸ ਹੁੰਦੇ ਨੇ, ਕਵਿਤਾ ਦੇ ਨੌ ਰਸ ਨੇ, ਤੇ ਨੌ ਰਸਾਂ ਵਿਚ ਹੀ ਕਵਿਤਾ ਗਾਈ ਜਾਏ ਤੇ ਸੁੰਦਰ ਲੱਗਦੀ। ਕਲਗੀਧਰ ਜੀ ਤਾਂ ਮਹਾਨ ਕਵੀ ਨੇ, ਤੋ ਸਤਿਗੁਰੂ ਜੀ ਸ਼ਿੰਗਾਰ ਰਸ ਵਿਚ ਵੀ ਬਾਣੀ ਰਚਦੇ, ਚਰਿੱਤਰਾਂ ਵਿਚ ਬਹੁਤ ਸਾਰੇ ਬਚਨ, ਕ੍ਰਿਸ਼ਨਾ ਅਵਤਾਰ ਵਿਚ ਤੋ ਬਹੁਤ ਸਾਰੇ ਬਚਨ ਮਹਾਰਾਜ ਜੀ ਦੇ ਸ਼ਿੰਗਾਰ ਰਸ ਵਰਗੇ। ਜਿਵੇਂ ਮਹਾਰਾਜ ਜੀ ਦਾ ਛੰਦ ਹੈ ਸ੍ਰੀ ਦਸਮ ਬਾਣੀ ਦਾ, ਸਿੱਤਤਾ ਮਜ਼ਬੂਤ ਅਤੇ ਮੇਖ ਲਈ ਨਮੇਕ ਸੰਧੀ, ਤੇ ਏਦਾਂ ਦੇ ਜਿਹੜੇ ਛੰਦ ਹਨ, ਅੰਜਨ ਦੀ ਸੇਲੀ ਦਾ ਸੁਭਾਵ ਸੁਭ ਭਾਖਣਾ, ਏਦਾਂ ਦਾ ਇਹ ਜਿਹੜਾ ਛੰਦ ਹੈ ਸ਼ਿੰਗਾਰ ਰਸ ਦੇ ਸਹਿਤ ਅਲੰਕ੍ਰਿਤ ਹੈ। ਤੋ ਇਸੇ ਤਰ੍ਹਾਂ ਰੁਦਰ ਰਸ, ਵੀਰ ਰਸ ਇਸ ਬਾਣੀ ਵਿਚ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਵਿਚ ਬਹੁਤਾ ਵੀਰ ਰਸ ਪ੍ਰਧਾਨ ਹੈ। ਤੋ ਮਹਾਰਾਜ ਜੀ ਵੀਰ ਰਸ ਰੁਦਰ ਰਸ ਦੇ ਵਿਚ ਵੀ ਛੰਦ ਉਚਾਰਦੇ ਹਨ।
ਸਵਈਆ ਚੰਦ ਸੁਣ ਸੁਣ ਗੁਣੀ ਅਨਕ ਗੁਣ ਜਿਨ ਮੈਂ,
ਬੜੇ ਬੜੇ ਗੁਣੀ ਵਿਦਵਾਨ ਜਦੋਂ ਸਤਿਗੁਰਾਂ ਜੀ ਦੇ ਛੰਦਾਂ ਬਾਰੇ ਸੁਣਦੇ, ਮਹਾਰਾਜ ਜੀ ਦੀ ਵਿਦਵਤਾ ਬਾਰੇ ਸੁਣਦੇ ਨੇ।
ਕਦਰ ਸ਼ਨਾਸੀ ਕੋ ਮਨ ਜਾਣ,
ਸਤਿਗੁਰਾਂ ਕੋਲ ਆਉਂਦੇ ਜਾਣ ਕੇ ਕਿ ਸਤਿਗੁਰੂ ਜੀ ਸਾਡੇ ਗੁਣਾਂ ਦੀ ਕਦਰ ਪਛਾਣਨ ਵਾਲੇ ਨੇ, ਉਹ ਮਹਾਰਾਜ ਜੀ ਦੀ ਕਦਰ ਸ਼ਨਾਸੀ ਜਾਣ ਕੇ ਕਿ ਸਤਿਗੁਰੂ ਜੀ ਗੁਣ ਦੀ ਕਦਰ ਪਛਾਣਨ ਵਾਲੇ ਹਨ।
ਕਹੇ ਕਬਿਤ ਸੋ ਜਸ ਕੇ ਸੁੰਦਰ,
ਕਵੀ ਆਉਂਦੇ ਨੇ ਆ ਕੇ ਬੜੇ ਬੜੇ ਸੋਹਣੇ ਕਬਿਤ ਉਚਾਰਨ ਕਰਕੇ ਮਹਾਰਾਜ ਜੀ ਦਾ ਸੁਜਸ ਕਰਦੇ ਹਨ।
ਕਲਗੀ ਧਰ ਸੋ ਮਿਲੇ ਸੁਹਾਨ,
ਕਲਗੀ ਧਰ ਜੀ ਦੇ ਕੋਲ ਆ ਕੇ ਉਹ ਕਵੀ ਆ ਕੇ ਸੁਜਸ ਕਰਦੇ ਤੇ ਮਿਲਦੇ ਹਨ।
ਧਰੇ ਅਨਕ ਚਾਤੁਰਤਾ ਰਚ ਰਚ,
ਸੋਹਣੀ ਚਤਰਾਈ ਨਾਲ ਸੋਹਣੇ ਸੋਹਣੇ ਛੰਦ ਰਚ ਰਚ ਕੇ,
ਹੋਏ ਪਰ ਸਨ ਲੱਖ ਗੁਣੀ ਮਾਨ,
ਮਹਾਰਾਜ ਜੀ ਦੇ ਕੋਲ ਆ ਕੇ ਸੁਣਾਉਂਦੇ ਤੇ ਮਹਾਰਾਜ ਜੀ ਬੜੇ ਪ੍ਰਸੰਨ ਹੁੰਦੇ ਉਹਨਾਂ ਕਵੀਆਂ ਦੀਆਂ ਕਵਿਤਾਵਾਂ ਸੁਣ ਕੇ।
ਧਨ ਗਨ ਬਖਸ਼ੀ ਹਜ਼ਾਰੋਂ ਲੱਛੋ ਲੇ,
ਮਹਾਰਾਜ ਜੀ ਹਜ਼ਾਰਾਂ ਲੱਖਾਂ ਰੁਪਈਆ ਉਹਨਾਂ ਸਮਿਆਂ ਵਿਚ ਉਹਨਾਂ ਵਿਦਵਾਨ ਕਵੀਆਂ ਨੂੰ ਦਾਨ ਕਰਦੇ, ਲੱਖਾਂ ਰੁਪਈਆ ਹਜ਼ਾਰਾਂ ਰੁਪਈਆ ਮਹਾਰਾਜ ਜੀ ਉਹਨਾਂ ਨੂੰ ਦਾਨ ਕਰਦੇ। ਔਰ ਮਹਾਰਾਜ ਉਹਨਾਂ ਕਵੀਆਂ ਦੀ ਵਿਦਵਾਨਾਂ ਦੀ ਕਦਰ ਕਰਦੇ ਨੇ। ਖਾਲਸਾ ਜੀ ਇੱਕ ਗੱਲ ਚੇਤੇ ਰੱਖਿਆ, ਜੇ ਜਿਨ੍ਹਾਂ ਕੌਮਾਂ ਵਿੱਚ ਵਿਦਵਾਨਾਂ ਦੀ ਕਦਰ ਨਹੀਂ ਹੁੰਦੀ ਉਹ ਕੌਮ ਕਦੇ ਸਿਰੇ ਨਹੀਂ ਚੜ ਸਕਦੀ, ਉਹ ਕੌਮ ਦੀ ਕਦੇ ਬਹੁਤੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਕਲਗੀਧਰ ਦੀ ਸੋਚ ਹੈ ਕਿ ਮਹਾਰਾਜ ਜੀ ਨੇ ਬੜੇ ਬੜੇ ਵਿਦਵਾਨਾਂ ਨੂੰ ਆਪਣੀ ਸਭਾ ਵਿਚ ਰੱਖ ਕੇ ਲੱਖਾਂ ਰੁਪਈਆ, ਸੱਠ ਹਜ਼ਾਰ ਰੁਪਈਆ ਉਸ ਸਮੇਂ ਉਹਨਾਂ ਵਿਦਵਾਨ ਕਵੀਆਂ ਨੂੰ ਦੇ ਕੇ ਮਹਾਭਾਰਤ ਦੇ ਪਰਵਾਂ ਦੇ ਅਨੁਵਾਦ ਕਰਵਾਏ। ਵਿਦਿਆ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਦਰ ਸਨਾਸੀ ਕੀਤੀ, ਅੱਜ ਵੀ 60,000 ਮਾਇਨਾ ਰੱਖਦਾ। ਉਸ ਸਮੇਂ ਇੱਕ ਇੱਕ ਕਵੀ ਨੂੰ 60,000 ਰੁਪਈਆ ਮਹਾਰਾਜ ਜੀ ਨੇ ਦਿੱਤਾ, ਲੱਖਾਂ ਰੁਪਈਆ ਮਹਾਰਾਜ ਉਹਨਾਂ ਕਵੀਆਂ ਨੂੰ ਵਿਦਵਾਨਾਂ ਨੂੰ ਦਾਨ ਕਰਵੇ। ਤੋ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਯਾਮੀ, ਜਦੋਂ ਅਸੀਂ ਆਪਣੇ ਕੌਮ ਦੇ ਆਪਣੇ ਪੰਥ ਦੇ ਵਿਦਵਾਨਾਂ ਦੀ ਕਦਰ, ਹੁਣ ਜੇ ਵਿਦਵਾਨਾਂ ਦੀ ਦ੍ਰਿਸ਼ਟੀ ਇਹੀ ਬਣੀ ਰਹੇ ਕਿ ਮੈਂ ਆਪਣੇ ਬੱਚੇ ਕਿਵੇਂ ਪਾਲਦੇ ਨੇ, ਉਹਨਾਂ ਦਾ ਗੁਜ਼ਾਰਾ ਕਿਵੇਂ ਕਰਨਾ, ਪਰਵਰਿਸ਼ ਕਿਵੇਂ ਕਰਨੀ ਹੈ, ਉਹਦਾ ਧਿਆਨ ਉੱਥੇ ਤੱਕ ਜੁੜਿਆ ਰਹੇ ਤੇ ਉਹ ਪੰਥ ਦਾ ਪ੍ਰਚਾਰ ਕੀ ਕਰੇਗਾ, ਉਹ ਆਪਣੀ ਕੌਮ ਦਾ ਪ੍ਰਚਾਰ ਕੀ ਕਰੇ। ਜੇ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਹਨ ਘਰ ਦੇ ਵੱਲੋਂ, ਉਹਨੂੰ ਕਿਸੇ ਪ੍ਰਕਾਰ ਦੀ ਫਿਕਰ ਨਹੀਂ ਹੈ, ਤੇ ਫਿਰ ਉਹ ਖੁੱਲ ਦਿਲੀ ਦੇ ਨਾਲ ਪ੍ਰਚਾਰ ਵਾਲੇ ਪਾਸੇ ਆਪਣਾ ਪੂਰਾ ਧਿਆਨ ਕੇਂਦਰਿਤ ਕਰਕੇ ਪ੍ਰਚਾਰ ਕਰ ਸਕਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਵਿਦਵਾਨਾਂ ਨੂੰ ਆਪਣੇ ਕੋਲ ਰੱਖਿਆ ਔਰ ਉਹਨਾਂ ਦੀ ਕਦਰ ਕੀਤੀ। ਦੂਰੋਂ ਦੂਰੋਂ ਵਿਦਵਾਨ ਮਹਾਰਾਜ ਜੀ ਦੇ ਚਰਨਾਂ ਵਿਚ ਚੱਲ ਕੇ ਆਉਂਦੇ ਨੇ।
ਕਰ ਹਰਖ ਧਰੇ ਗੁਣਵਾਨ,
ਮਹਾਰਾਜ ਜੀ ਕੋਲ ਹਜ਼ਾਰਾਂ ਲੱਖਾਂ ਰੁਪਈਆ ਦਾਨ ਲੈ ਕੇ ਉਹ ਗੁਣਵਾਨ ਵਿਦਿਆ ਦੀ, ਜਿਹੜੇ ਵਧੀਆ ਵਧੀਆ ਗ੍ਰੰਥ ਨੇ ਸੰਸਕ੍ਰਿਤ ਵਿਚ, ਉਨ੍ਹਾਂ ਦਾ ਬ੍ਰਿਜ ਭਾਸ਼ਾ ਵਿਚ ਜਾਂ ਦੇਸ਼ ਭਾਸ਼ਾ ਵਿਚ ਅਨੁਵਾਦ ਕਰਕੇ ਮਹਾਰਾਜ ਜੀ ਨੂੰ ਦਿੰਦੇ ਹਨ।
ਕਿਤ ਕਰਾਏ ਟਿਗ ਨੌਕਰ ਹੋਏ,
ਸਤਿਗੁਰਾਂ ਦੇ ਕੋਲ ਰਹਿ ਗਏ ਮਹਾਰਾਜ ਜੀ ਦੇ ਨੌਕਰ ਬਣ ਕੇ।
ਦਰਬ ਹਜ਼ਾਰੋਂ ਕੋ ਮਿਤਲੇ,
ਹਜ਼ਾਰਾਂ ਰੁਪਈਆ ਮਹਾਰਾਜ ਜੀ ਕੋਲੋਂ ਦਾਨ ਲੈਂਦੇ ਹਨ।
ਦਾਰਦ ਕਾਮ ਵਿਦਾਰਨ ਹੋਵਾ,
ਉਹਨਾਂ ਦੇ ਘਰ ਦਾ ਦਲਿੱਦਰ ਗਰੀਬੀ ਉਹਨਾਂ ਦੇ ਘਰੋਂ ਦੂਰ ਹੋ ਗਈ, ਨਿਵਿਰਤ ਹੋ ਗਈ।
ਬਰਖਤ ਤਨ ਜਿਉਂ ਕਿਰਪਾ ਨਿਕੇਤ,
ਔਰ ਏਦਾਂ ਉਹਨਾਂ ਦੇ ਘਰ ਵਿਚ ਮਾਇਆ ਵਰਸਣ ਲੱਗੀ ਜਿਵੇਂ ਮੀਂਹ ਵਰਸਦਾ ਹੈ।
ਆਪ ਰਚਤ ਹੈ ਛੰਦ ਅਨਿਕ ਗਤ,
ਆਪ ਜੀ ਵੀ ਬੜੇ ਸੋਹਣੇ ਛੰਦ ਰਚਦੇ ਹਨ।
ਅਪਰਨ ਕੇ ਲੱਖ ਰੀਜ ਸੁਦੇਤ,
ਕਵੀਆਂ ਦੇ ਰੀਜ ਕੇ ਆਨੰਦ ਨਾਲ ਛੰਦ ਸੁਣਦੇ ਨੇ ਮਹਾਰਾਜ ਜੀ।
ਇਮ ਗੁਣੀਆਂ ਮੈਂ ਕੀਰਤ ਪਸਰੀ,
ਸਾਰੇ ਗੁਣੀਆਂ ਵਿਚ ਮਹਾਰਾਜ ਜੀ ਦੀ ਕੀਰਤ ਪਸਰ ਗਈ।
ਸੁਣ ਸੁਣ ਆਵਤ ਹੈ ਸੁਖ ਹੇਤ,
ਸੁਣ ਕੇ ਸੁਖ ਵਾਸਤੇ ਆਉਂਦੇ ਹਨ।
ਕਵੀ ਰਹਿਤ ਜੋ ਪੂਰਬ ਦਿਸ਼ ਮੈਂ,
ਜਿਹੜੇ ਪੂਰਬ ਦਿਸ਼ਾ ਵਿਚ ਕਵੀ ਰਹਿੰਦੇ ਸਨ।
ਹਰ ਦੱਖਣ ਮੈਂ ਉਪਜੇ ਜੋ,
ਦੱਖਣ ਦਿਸ਼ਾ ਵਿਚ ਕਵੀ ਹਨ।
ਪੱਛਮ ਵਾਸੀ ਉੱਤਰ ਦਿਸ਼ ਕੇ,
ਪੱਛਮ ਦੇ ਵਿਚ ਜਾਂ ਉੱਤਰ ਵਿਚ ਰਹਿਣ ਵਾਲੇ ਕਵੀ ਹਨ।
ਗੁਣ ਕੋ ਪਰਖੇ ਗੁਣ ਸੁਣ ਸੋਏ,
ਮਹਾਰਾਜ ਜੀ ਦੇ ਗੁਣ ਪਰਖ ਕੇ ਫਿਰ ਇਹ ਸੋਚ ਕੇ ਆਉਂਦੇ ਕਿ ਸਤਿਗੁਰੂ ਜੀ ਗੁਣਾਂ ਦੀ ਪਰਖ ਕਰਦੇ ਹਨ।
ਰੀਜ ਮੋਜ ਦੀ ਰਗਈ ਲੱਖ ਕਰ,
ਸਤਿਗੁਰਾਂ ਦੀ ਰੀਜ ਖੁਸ਼ੀ ਵੇਖ ਕੇ ਜਾਣ ਕੇ।
ਘਰ ਕੋ ਤਿਆਗ ਆਏ ਸਭ ਕੋਏ,
ਤਿਆਗ ਕੇ ਮਹਾਰਾਜ ਜੀ ਦੇ ਚਰਣਾਂ ਵਿਚ ਆਉਂਦੇ ਸ੍ਰੀ ਆਨੰਦਪੁਰ ਸਾਹਿਬ।
ਬਖਸ਼ਿਸ਼ ਪਾਏ ਨਿਕਟ ਰਹਿ ਕੇਤਕ,
ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਕੋਲ ਰਹਿੰਦੇ ਨੇ।
ਉਹ ਨਿਕੇਤ ਗਏ ਦਾਰਦ ਖੋਏ,
ਬੇਅੰਤ ਮਾਇਆ ਲੈ ਕੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਨੇ।
ਪੀਰ ਕਿਤਕ ਸੁਣ ਮਹਿਮਾ ਆਵਤ,
ਬੜੇ ਬੜੇ ਪੀਰ ਮਹਾਰਾਜ ਜੀ ਦੀ ਮਹਿਮਾ ਸੁਣ ਕੇ ਆਉਂਦੇ ਨੇ।
ਬੈਰਾਗੀ ਸੰਨਿਆਸੀ ਜਾਲ,
ਬੈਰਾਗੀ ਤੇ ਸੰਨਿਆਸੀਆਂ ਦੇ ਸਮੂਹ ਆਉਂਦੇ ਹਨ।
ਤਪੀ ਦਿਗੰਬਰ ਦਰਸ਼ਨ ਕੇ,
ਬੜੇ ਬੜੇ ਤਪੀ ਦਿਗੰਬਰ ਦਰਸ਼ਨਾਂ ਵਾਸਤੇ ਆਉਂਦੇ ਨੇ।
ਜੋਗੀ ਆਏ ਜੇ ਸਿੱਧ ਵਿਸਾਲ,
ਬੜੇ ਬੜੇ ਸਿੱਧ ਪੁਰਸ਼ ਤੇ ਯੋਗੀ ਵੀ ਆਉਂਦੇ ਹਨ।
ਮਿਲ ਮਿਲ ਪਰਖੇ ਹਰਖੇ ਬਚ ਸੁਣ,
ਮਿਲ ਮਿਲ ਕੇ ਆ ਕੇ ਪਰਖਦੇ ਤੇ ਬਚਨ ਸੁਣ ਕੇ ਖੁਸ਼ ਹੁੰਦੇ ਨੇ।
ਸੰਸੈ ਕੋ ਉਤਰ ਤਤਕਾਲ,
ਜੋ ਸੰਸਾ ਕਰਦੇ ਨੇ ਉਹਦਾ ਜਵਾਬ ਮਿਲਦਾ ਹੈ।
ਸਾਹਿਬ ਕਰਾ ਮਾਤ ਗੁਰ ਦੀਰਦ,
ਕਰਾ ਮਾਤਾ ਦੇ ਸਾਹਿਬ ਦੇ ਗੁਰੂ ਕਲਗੀਧਰ ਜੀ।
ਸਿੰਧ ਮਨਿੰਦ ਸੁਮੇਰ ਅਚਾਲ,
ਸਮੁੰਦਰ ਦੇ ਸਮਾਨ ਵਿਸ਼ਾਲ ਤੇ ਸੁਮੇਰ ਵਾਂਗੂ ਅਚਲ ਲਹਾਨਾ
ਸਿੱਖ ਸੰਗਤ ਜੈ ਕਹਿਤੇ ਆਵਤ
ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਹਨ
ਮਨ ਪਾਵਤ ਪਾਵਤ ਨਿਜ ਕਾਮ
ਮਨ ਪਾਉਂਦੀਆਂ ਕਾਮਨਾਵਾਂ ਮਹਾਰਾਜ ਜੀ ਕੋਲੋਂ ਪੂਰੀਆਂ ਹੁੰਦੀਆਂ
ਚੌਂ ਦਿਸ਼ ਤੇ ਹੋਏ ਮੇਲ ਸਕੇਲਨ
ਚਾਰਾਂ ਦਿਸ਼ਾਵਾਂ ਤੋਂ ਬੜਾ ਵੱਡਾ ਮੇਲ ਇਕੱਠਾ ਆ ਕੇ ਹੁੰਦਾ ਹੈ
ਉੱਤਰ ਆਨੰਦਪੁਰੇ ਅਭਿਰਾਮ
ਸ੍ਰੀ ਆਨੰਦਪੁਰ ਸਾਹਿਬ ਵਿਖੇ ਆਣ ਕੇ ਸੰਗਤਾਂ ਉਤਰਦੀਆਂ ਨੇ
ਜਬ ਜਾਣੇ ਬੋ ਬ੍ਰਿੰਦ ਪਏ ਨਰ
ਜਦੋਂ ਵੇਖਦੇ ਬਹੁਤ ਸਾਰੀ ਸੰਗਤ ਇਕੱਠੀ ਹੋ ਗਈ ਹੈ
ਜੇ ਦਰਸ਼ਨ ਚਾਤ ਸੁਖ ਤਾਮ
ਫਿਰ ਮਹਾਰਾਜ ਜੀ ਦਰਸ਼ਨ ਦਿੰਦੇ ਨੇ ਸੰਗਤ ਵਿਚ ਬੈਠ ਕੇ
ਸਬਨ ਸੈਸ ਬਡ ਸਭਾ ਲਗਾਵੇ
ਔਰ ਇਸ ਪ੍ਰਕਾਰ ਨਾਲ ਬਹੁਤ ਸਾਰੀ ਵੱਡੀ ਸਭਾ ਮਹਾਰਾਜ ਜੀ ਦੀ ਲਗਦੀ ਹੈ
ਪੂਰੇ ਕਾਮਨਾ ਮਨ ਵਿਸਰਾਮ
ਔਰ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ ਮਨ ਦੇ ਟਿਕਾਉਣ ਦੇਣੇ ਲਈ
ਯੋਧਾ ਰਹੇ ਵਿਸਾਲ ਪਇਓ ਦਲ
ਬੜੇ ਯੋਧੇ ਵੀ ਆ ਕੇ ਸਤਿਗੁਰਾਂ ਕੋਲ ਭਰਤੀ ਹੁੰਦੇ ਹਨ
ਰਣ ਪ੍ਰਿਯ ਰਣ ਕੀ ਬਾਤ ਸੁਣਾਏ
ਜੰਗ ਨਾਲ ਪਿਆਰ ਕਰਨ ਵਾਲੇ ਜੰਗ ਯੁੱਧ ਦੀਆਂ ਗੱਲਾਂ ਕਰਦੇ ਹਨ
ਬਹੁ ਉਤਸ਼ਾਹ ਹੋਤ ਹੈ ਵੀਰਨ
ਸਾਰਿਆਂ ਵੀਰਾਂ ਯੋਧਿਆਂ ਵਿਚ ਬੜਾ ਭਾਰੀ ਉਤਸ਼ਾਹ ਹੈ
ਆਯੁਧ ਵਿਦਿਆ ਸਦਾ ਕਮਾਏ
ਔਰ ਸ਼ਸਤਰ ਵਿਦਿਆ ਦਾ ਸਦਾ ਅਭਿਆਸ ਕਰਦੇ ਹਨ
ਹਯਨ ਫੰਦਾਵਤ ਬਹੁ ਚਪਲਾਵਤ
ਘੋੜਿਆਂ ਨੂੰ ਦੜਾਉਂਦੇ ਹਨ
ਅਦਕ ਪਲਾਏ ਤੁਫੰਗ ਚਲਾਏ
ਦੜਾ ਕੇ ਘੋੜਿਆਂ ਨੂੰ ਬੰਦੂਕ ਦਾ ਨਿਸ਼ਾਨਾ ਲਾਉਂਦੇ ਹਨ
ਮਹਾਰਾਜ ਗੁਰ ਸਰਬ ਸਮਾਜੈ ਦੀਰਘ ਕਰਿਓ ਜਗਤ ਜਸ ਗਾਏ
ਮਹਾਰਾਜ ਜੀ ਦਾ ਬੜਾ ਭਾਰੀ ਸੁਜਸ ਸਾਰੇ ਪਾਸੇ ਦੀਰਘ ਹੋ ਕੇ ਵਧਿਆ ਹੈ ਸੂਰਮਿਆਂ ਨੂੰ ਚਾਹੋ ਹੈ ਕਿ ਸਤਿਗੁਰੂ ਜੀ ਸੂਰਮਿਆਂ ਦੇ ਕਦਰ ਸਨਾਸ਼ੀ ਨੇ ਵਿਦਵਾਨਾਂ ਨੂੰ ਕਦਰ ਹੈ ਕਿ ਗੁਰੂ ਕਲਗੀਧਰ ਜੀ ਵਿਦਵਾਨਾਂ ਨੂੰ ਕਦਰ ਦੇਣ ਵਾਲੇ ਮਾਣ ਦੇਣ ਵਾਲੇ ਨੇ ਕਵੀ ਸਤਿਗੁਰਾਂ ਕੋਲ ਆਉਂਦੇ ਸੰਨਿਆਸੀ ਵਿਰਾਗੀ ਜੋਗੀ ਸਿੱਧ ਸਭ ਮਹਾਰਾਜ ਜੀ ਕੋਲ ਆਉਂਦੇ ਕਲਗੀਧਰ ਜੀ ਇੱਕ ਵਿਸ਼ਾਲ ਸਮੁੰਦਰ ਦੇ ਦਾਇਰੇ ਵਾਂਗੂ ਇਹਨਾਂ ਸਾਰਿਆਂ ਨੂੰ ਆਪਣੇ ਵਿਚ ਸਮਾਉਂਦੇ ਹਨ ਸਭ ਦਾ ਬਣਦਾ ਸਤਿਕਾਰ ਸਭ ਨੂੰ ਬਖਸ਼ਦੇ ਨੇ ਸਾਹਿਬ ਗੁਰੂ ਕਲਗੀਧਰ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ